लियाकत है अपने हक जानने ले या सलाह लेने ले आज ही SNS लॉयर्स नु कॉल करो 416-655-2000
लख वगदे दरिया जहान उत्ते मिठा शरबत नी एदी आब जिहा लख सोहणियां नारा फिरदियां ने कित्थों लभणा हुस्न पंजाब जिहा लख आउण बहारां मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडा दियां शहरां दियां देश दियां विदेश दियां खबरां लेके हाजिर हो गया रेडियो प्रोग्राम महक
WTORAM 770 रेडियो प्रोग्राम महक नूं आन कर चुके सारे ही रब्बर के श्रोतियां नूं जगराज सिंह सिद्धू वल्लों प्यार भरी सत श्री अकाल ते निघी जी आ अज दिन बुधवार सितंबर नवंबर महीने की 27 तरीक साल 2019 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਅੱਜ ਦਾ ਬਾਹਰ ਟੈਂਪਰੇਚਰ 6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 23 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ ਬਾਹਰ ਜਿਹੜਾ ਮੀਂਹ ਪੈ ਰਿਹਾ ਔਰ ਤੁਸੀਂ ਮੀਂਹ ਦੇ ਵਿੱਚ ਡਰਾਈਵਰੀ ਜਿਹੜੀ ਆ ਉਹ ਡਰਾਈਵਿੰਗ ਜਿਹੜੀ ਆ ਧਿਆਨ ਨਾਲ ਕਰਨੀ ਹੈ ਟ੍ਰੈਫਿਕ ਆ ਜਿਹੜਾ ਉਹ ਹਜੇ ਤੱਕ ਸਾਰਾ ਨੋਰਮਲ ਚੱਲ ਰਿਹਾ ਸੋ ਉਮੀਦ ਕਰਦੇ ਹਾਂ ਕਿ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਵੋਗੇ ਖਬਰਾਂ ਤੁਹਾਨੂੰ ਅਸੀਂ ਗਰਮ ਗਰਮ ਸੁਣਾਉਣੀਆਂ ਸੋ ਸਟੂਡੀਓ ਦਾ ਨੰਬਰ ਹੈ 416-620-1778 ਔਰ ਇਸ ਦੇ ਨਾਲ ਨਾਲ ਸੈੱਲਫੋਨ ਹੈ ਮੇਰਾ 416-302-3600 'ਤੇ ਸੰਪਰਕ ਕੀਤਾ ਜਾ ਸਕਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਮਹਿਕ ਰੇਡੀਓ ਦੇ ਰਾਹੀਂ ਕਰਾਂਗੇ ਜਿੱਥੇ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਣਗੇ ਉੱਥੇ ਸਤਪਾਲ ਜੌਲ ਸਾਹਿਬ ਵੀ ਹਾਜ਼ਰ ਹੋਣਗੇ ਨਾਲ ਮਨਦੀਪ ਜੀ ਵੀ ਖਬਰਾਂ 'ਤੇ ਡਿਸਕਸ਼ਨ ਕਰਨਗੇ ਕੁਝ ਕੁ ਮਹਿਮਾਨ ਤੁਹਾਡੇ ਲਈ ਪੇਸ਼ ਅਸੀਂ ਕਰਾਂਗੇ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਅਤੇ ਗੀਤ ਤੁਸੀਂ ਆਪਣੇ ਮਨਪਸੰਦ ਦਾ ਕਿਹੜਾ ਗੀਤ ਸੁਣਨਾ ਚਾਹੁੰਦੇ ਕਿਉਂਕਿ ਅੱਜ ਜਿਹੜਾ ਬਾਹਰ ਰੇਂਜ ਜੀ ਹੋ ਰਹੀ ਹੈ ਮੀਂਹ ਪੈ ਰਿਹਾ ਸੋ ਮੌਸਮ ਜਿਹੜਾ ਉਹ ਬੜਾ ਸੁਭਾਵਨਾ ਜਿਹਾ ਔਰ ਇਸ ਮੌਸਮ ਦੇ ਵਿੱਚ ਗਾਣਾ ਠੰਡਾ ਸੁਣਨਾ ਜਾਂ ਫਿਰ ਗਰਮ ਸੋ ਮੈਨੂੰ ਟੈਕਸਟ ਮੈਸੇਜ ਕਰ ਦਿਓ ਤੁਹਾਡੀ ਫਰਮਾਇਸ਼ ਦਾ ਗੀਤ ਮੈਂ ਲਾਵਾਂਗਾ 416-302-3600 'ਤੇ ਟੈਕਸਟ ਮੈਸੇਜ ਕਰ ਦਿਓ ਕਿ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਸਕਦਾ ਮੇਰੇ ਧਿਆਨ ਦੇ ਵਿੱਚ ਉਹ ਗੀਤ ਨਾ ਹੋਵੇ ਪਰ ਤੁਸੀਂ ਉਹ ਸੁਣਨਾ ਚਾਹੁੰਦੇ ਹੋਵੋ ਅਤੇ ਤੁਹਾਡਾ ਜਿਹੜਾ ਕਿਹਾ ਹੋਇਆ ਸਿਰ ਮੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ
ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
P for popular, P for pizza,
P for pella,
pella,
haan ji, na dooja na teeja, khao hamesha number one popular pizza,
jithe na sirf tusi apne manpasand pizza, balki swad le karare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali, te kamao number
905-874-4242,
905-874-4242, popular pizza.
ਭਈ ਐਤ ਕੀ ਤੁਸੀਂ ਆਪਣਾ ਪੁਰਾਣਾ IPTV ਬਾਕਸ ਨਾ ਗਾਰਬੇਜ ਕਰ ਹੀ ਦਿਓ ਢਿੱਲੋ ਵੀਡੀਓ ਲੈ ਕੇ ਆਇਆ ਫੱਟੇ ਚੱਕ IPTV ਬਾਕਸ ਭਈ ਬੈਸਟ ਕੁਆਲਿਟੀ ਵਾਲਾ IPTV ਬਾਕਸ ਤੇ ਨਾਲੇ ਫੱਟੇ ਚੱਕ ਕਿਆ ਬਾਤਾਂ ਹਾਈ ਡੈਫੀਨੇਸ਼ਨ TV ਪ੍ਰੋਗਰਾਮ ਇੰਜੋਏ ਕਰ ਸਕਦੇ ਹੋ ਲਾਈਵ ਹਿੰਦੀ ਪੰਜਾਬੀ ਚੈਨਲ ਵੀ ਦੇਖ ਸਕਦੇ ਹੋ ਤੇ ਨਾਲੇ ਬਲੂ-ਰੇ HD ਕੁਆਲਿਟੀ ਬਾਲੀਵੁੱਡ ਫਿਲਮਾਂ ਵੀ ਇੰਜੋਏ ਕਰੋ ਫੱਟੇ ਚੱਕ IPTV ਬਾਕਸ ਓਨਲੀ ਫਰੋਮ ਢਿੱਲੋ ਵੀਡੀਓ ਕਾਰਨਰ ਆਫ ਐਬਨੇਜ਼ਾ ਐਂਡ ਗੋ ਰੋਡ ਬ੍ਰੈਂਪਟਨ 905-204-1313 ਔਰ ਢਿੱਲੋਵੀਡੀਓ.com
ਨਾ ਦੇਖੋ ਜੀ ਮੈਂ ਗਰੋਸਰੀ ਚੋਂ ਕਿੰਨੇ ਪੈਸੇ ਬਚਾਏ ਨੇ
ਓਏ ਪ੍ਰੀਤੀ ਇਹ ਸੁਪਨੇ ਏਸ਼ੀਅਨ ਫੂਡ ਸੈਂਟਰ ਕਰਕੇ ਹੀ ਸੱਚ ਹੋ ਪਾਏ ਨੇ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਲਈ ਘਰ ਘਰ ਵਿੱਚ ਮਸ਼ਹੂਰ ਹੋ ਚੁੱਕਾ ਹੈ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਤੇ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਇੱਕ ਵਾਰ ਜ਼ਰੂਰ ਜਾਓ ਨੰਬਰ ਹਮੇਸ਼ਾ ਯਾਦ ਰੱਖੋ 416-740-3262 416-740-3262 800-480-3262.
Asian Food Center.
Asian Food Center. Asian Food Center.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446-400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇਗਾ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ, ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਅਮਨ ਟਰੈਵਲ ਵੱਲੋਂ ਸਪਾਂਸਰ ਕੀਤਾ ਗਿਆ। ਅਮਨ ਟਰੈਵਲ ਤੇ ਟਿਕਟਾਂ ਦੀ ਭਾਰੀ ਸੇਲ ਲੱਗੀ ਹੋਈ ਆ। ਅਗਰ ਜੇ ਤੁਸੀਂ $1,150 ਦੇ ਵਿੱਚ ਜਨਵਰੀ ਜਿਹੜੀ ਹੈਗੀ ਆ 13 ਤੋਂ ਬਾਅਦ ਜਾਣਾ ਚਾਹੁੰਦੇ ਤਾਂ $1,150 ਦਾ ਕਿਰਾਇਆ, ਔਰ ਨੰਬਰ ਹੈ 905-796-3535 905-796-3535 ਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਇਸ ਦੇ ਨਾਲ ਨਾਲ ਇਹਨਾਂ ਖਬਰਾਂ ਨੂੰ ਏਸ਼ੀਅਨ ਫੂਡ ਸੈਂਟਰ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ, ਔਰ ਏਸ਼ੀਅਨ ਫੂਡ ਸੈਂਟਰ ਦੇ ਤੇ ਭਾਰੀ ਸੇਲ ਲੱਗੀ ਹੋਈ ਆ, ਔਰ ਤੁਸੀਂ ਇਸ ਸੇਲ ਦਾ ਫਾਇਦਾ ਉਠਾਉਣਾ ਚਾਹੁੰਦੇ ਆ ਤੇ ਨੇੜਲੇ ਗਰੋਸਰੀ ਸਟੋਰ ਤੇ ਜਾ ਕੇ ਲੈ ਸਕਦੇ ਆ ਆਪਣੀ ਮਨਪਸੰਦ ਦੀ ਗਰੋਸਰੀ। ਤੇ ਨਾਲ ਹੀ ਹੋਮ ਲਾਈਫ ਸਰਵਲ ਸਿਟੀ ਦੇ ਗਰਚਾ ਬ੍ਰਦਰ ਵੀ ਇਹਨਾਂ ਖਬਰਾਂ ਦੇ ਮੁੱਖ ਸਪੋਂਸਰ ਨੇ, ਔਰ ਜੇ ਤੁਸੀਂ ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ ਤੇ ਨੰਬਰ ਹੈ 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਆਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਹੈ 905-452-9955 905-452-9955 ਤੇ ਸੰਪਰਕ ਕੀਤਾ ਜਾ ਸਕਦਾ। ਤੇ ਮੌਰਗੇਜ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਜਸ ਭੁੱਲਰ ਦਾ। ਜੇ ਸੈਕਿੰਡ ਮੌਰਗੇਜ ਲੈਣੀ ਹੋਵੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਕਰਾ ਦਿੰਦੇ ਆ। 416-732-2611 416-732-2611 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ ਫਰੈਂਡਸ ਫਰਨੀਚਰ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਫਰੈਂਡਸ ਫਰਨੀਚਰ ਤੇ ਭਾਰੀ ਸੇਲ ਲੱਗੀ ਹੋਈ ਆ ਫਰਨੀਚਰ ਦੀ। ਬਲੈਕ ਜਿਹੜਾ ਆਊਟ ਸੇਲ ਕਹਿ ਸਕਦੇ ਹਾਂ ਆਪਾਂ, ਬਲੈਕ ਫਰਾਈਡੇ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰੀ ਸੇਲ ਲਾਈ ਹੋਈ ਹੈ ਫਰੈਂਡਸ ਫਰਨੀਚਰ ਨੇ। ਤੁਸੀਂ ਸੋਫਾ ਸੈੱਟ ਲਓ, ਡਾਇਨਿੰਗ ਸੈੱਟ ਲਓ, ਕੌਫੀ ਟੇਬਲ ਲਓ, ਬੈੱਡਰੂਮ ਸੂਟ ਲਓ, ਔਰ ਤੁਸੀਂ ਆਪਣੇ ਪਸੰਦ ਦੀ ਜਿਹੜੀ ਹੈ ਕਿੰਗ ਸਾਈਜ਼ ਦੇ ਮੈਟਰਸ ਤੋਂ ਇਲਾਵਾ ਹੋਰ ਬਹੁਤ ਕੁਛ ਉੱਥੋਂ ਲੈ ਸਕਦੇ ਹਾਂ। ਔਰ ਨੰਬਰ ਹੈ 80 ਡੈਲਟਾ ਪਾਰਕ ਤੇ, ਔਰ ਅੱਗੇ ਚੱਲ ਕੇ ਅਵਤਾਰ ਜੀ ਨਾਲ ਵੀ ਗੱਲ ਕਰਾਂਗੇ। 905-792-9555 ਤੇ ਸੰਪਰਕ ਕੀਤਾ ਜਾ ਸਕਦਾ। ਤੇ ਨਿਊ ਸਟਾਰ ਲਾਈਨ ਪੇਂਟਿੰਗ ਤੋਂ ਪੇਂਟ ਕਰਾਉਣਾ ਹੋਵੇ, ਵਾਓ, ਫਿਰ ਤਾਂ ਫੁੱਲ ਸਟਾਪ ਹੀ ਲੱਗ ਜਾਂਦਾ। 416-230-4000 ਤੇ ਕਾਲ ਕੀਤੀ ਜਾ ਸਕਦੀ। ਰਮਨ ਜੀ ਵੈਲਕਮ, ਗੋ ਅਹੈਡ ਪਲੀਜ਼।
ਖਬਰਾਂ ਦੇ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਪਾਕਿਸਤਾਨ ਦੀ ਇੱਕ ਅਦਾਲਤ ਨੇ ਵਿਸ਼ੇਸ਼ ਅਦਾਲਤ ਨੂੰ ਸਾਬਕਾ ਰਾਸ਼ਟਰਪਤੀ ਤੇ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ਰਫ ਖਿਲਾਫ ਦੇਸ਼ ਧਰੋਹ ਮਾਮਲੇ ਚ ਸਜ਼ਾ ਸੁਣਾਉਣ ਤੋਂ ਰੋਕ ਦਿੱਤਾ ਹੈ। ਮੀਡੀਆ ਚ ਆਈਆਂ ਖ਼ਬਰਾਂ ਮੁਤਾਬਕ ਵਿਸ਼ੇਸ਼ ਅਦਾਲਤ ਨੇ 3 ਨਵੰਬਰ 2007 ਨੂੰ ਐਮਰਜੈਂਸੀ ਐਲਾਨਣ ਦੇ ਮਾਮਲੇ ਚ 76 ਸਾਲਾ ਮੁਸ਼ਰਫ ਦੇ ਖਿਲਾਫ਼ ਦਾਇਰ ਮਾਮਲੇ ਚ 19 ਨਵੰਬਰ ਨੂੰ ਸੁਣਵਾਈ ਪੂਰੀ ਕਰ ਲਈ ਸੀ। ਅਦਾਲਤ ਨੂੰ 28 ਨਵੰਬਰ ਨੂੰ ਇਸ ਮਾਮਲੇ ਚ ਫੈਸਲਾ ਸੁਣਾਉਣਾ ਸੀ। ਡੌਨ ਨਿਊਜ਼ ਪੇਪਰ ਦੇ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਨੂੰ ਮੁਸ਼ਰਫ ਦੇ ਖਿਲਾਫ਼ ਦਾਇਰ ਇਸ ਮਾਮਲੇ ਚ ਫੈਸਲਾ ਸੁਣਾਉਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਸੋਮਵਾਰ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਸਨੇ ਵਿਸ਼ੇਸ਼ ਅਦਾਲਤ ਨੂੰ 28 ਨਵੰਬਰ ਨੂੰ ਫੈਸਲਾ ਸੁਣਾਉਣ ਤੋਂ ਰੋਕਣ ਦੀ ਅਪੀਲ ਕੀਤੀ ਸੀ। ਮੁਸ਼ਰਫ ਜੇਕਰ ਦੋਸ਼ੀ ਪਾਏ ਗਏ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਮਾਮਲਾ ਉਸ ਵੇਲੇ ਦੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸਰਕਾਰ ਚ ਦਾਇਰ ਕੀਤਾ ਗਿਆ ਸੀ। ਉਹਨਾਂ ਖਿਲਾਫ਼ 2013 ਚ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। 31 ਮਾਰਚ 2014 ਨੂੰ ਮੁਸ਼ਰਫ ਖਿਲਾਫ਼ ਦੋਸ਼ ਲਾਏ ਗਏ ਤੇ ਉਸੇ ਸਾਲ ਸਤੰਬਰ ਚ ਇਸਤਗਾਸਾ ਧਿਰਨੇ ਵਿਸ਼ੇਸ਼ ਅਦਾਲਤ ਚ ਉਹਨਾਂ ਖਿਲਾਫ਼ ਸਾਰੇ ਸਬੂਤ ਪੇਸ਼ ਕੀਤੇ। ਦੁਬਈ ਚ ਖੁਦ ਦੀ ਇੱਛਾ ਨਾਲ ਰਹਿ ਰਹੇ ਮੁਸ਼ਰਫ ਨੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਸ਼ਨੀਵਾਰ ਲਾਹੌਰ ਹਾਈ ਕੋਰਟ ਚ ਚੁਣੌਤੀ ਦੇ ਕੇ ਆਪਣੇ ਖਿਲਾਫ਼ ਮਾਮਲੇ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਜਨਵਰੀ 2020 ਚ ਏਸ਼ੀਆ ਰਾਸ਼ਟਰ ਦੀ ਯਾਤਰਾ ਦੌਰਾਨ ਭਾਰਤ ਨੂੰ 3 ਸੱਭਿਆਚਾਰਕ ਰੂਪ ਨਾਲ ਮਹੱਤਵਪੂਰਨ ਕਲਾਕ੍ਰਿਤੀਆਂ ਵਾਪਸ ਕਰੇਗਾ। ਆਸਟ੍ਰੇਲੀਆ ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਆਸਟ੍ਰੇਲੀਆ ਦੀ ਰਾਸ਼ਟਰੀ ਗੈਲਰੀ ਵੱਲੋਂ ਰੱਖੀਆਂ ਗਈਆਂ ਇਹਨਾਂ ਕਲਾਕ੍ਰਿਤੀਆਂ ਨੂੰ ਚੰਗੇ ਵਿਸ਼ਵਾਸ ਚ ਖਰੀਦਿਆ ਗਿਆ ਸੀ, ਪਰ ਗੈਲਰੀ ਵੱਲੋਂ ਕੀਤੀ ਗਈ ਵਿਆਪਕ ਸੋਧ ਦੀ ਬਦੌਲਤ ਉਹਨਾਂ ਆਪਣੀ ਇੱਛਾ ਨਾਲ ਇਹਨਾਂ ਕਲਾਕ੍ਰਿਤੀਆਂ ਨੂੰ ਭਾਰਤ ਨੂੰ ਵਾਪਸ ਕਰਨ ਦਾ ਫੈਸਲਾ ਲਿਆ। ਵਾਪਸ ਕੀਤੀਆਂ ਜਾ ਰਹੀਆਂ ਕਲਾਕ੍ਰਿਤੀਆਂ ਚ ਤਾਮਿਲਨਾਡੂ, ਭਾਰਤ 15ਵੀਂ ਸਦੀ ਦੇ ਦਰਵਾਜ਼ੇ ਦੇ ਰੱਖਿਅਕਾਂ ਦੀ ਇੱਕ ਜੋੜੀ ਤੇ ਭਾਰਤ ਦੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੇ 6ਵੀਂ ਤੇ 8ਵੀਂ ਸਦੀ ਦੇ ਨਾਗ ਰਾਜਾ ਦੀ ਕਲਾਕ੍ਰਿਤੀ ਹੈ। ਮੋਰਿਸਨ ਨੇ ਕਿਹਾ ਕਿ ਭਾਰਤ ਵਾਂਗ ਅਸੀਂ ਆਪਣੇ ਪ੍ਰਾਚੀਨ ਸੱਭਿਆਚਾਰ ਤੇ ਕਲਾਕ੍ਰਿਤੀਆਂ ਦੇ ਮਹੱਤਵ ਨੂੰ ਸਮਝਦੇ ਹਾਂ। ਇਹਨਾਂ ਕਲਾਕ੍ਰਿਤੀਆਂ ਦੀ ਵਾਪਸੀ ਸਹੀ ਕਦਮ ਹੈ। ਆਸਟ੍ਰੇਲੀਆ ਤੇ ਭਾਰਤ ਵਿਚਾਲੇ ਡੂੰਘੇ ਸੰਬੰਧਾਂ ਦਾ ਇੱਕ ਹੋਰ ਪ੍ਰਦਰਸ਼ਨ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਤਿਲਕ ਰਾਜ ਜੋ ਕਿ ਗਲਤੀ ਨਾਲ ਜੰਮੂ ਕਸ਼ਮੀਰ ਦੀ ਸਰਹੱਦ ਰਾਹੀਂ ਪਾਕਿਸਤਾਨ ਦਾਖਲ ਹੋਏ ਸਨ ਉਹਨਾਂ ਨੂੰ 14 ਸਾਲ ਬਾਅਦ ਰਿਹਾਅ ਕਰ ਦਿੱਤਾ। ਤਿਲਕ ਰਾਜ ਨੂੰ ਭਾਰਤੀ ਏਜੰਸੀਆਂ ਨੇ ਆਪਣੀ ਕਸਟਡੀ ਚ ਲੈਣ ਤੋਂ ਬਾਅਦ ਪੁੱਛਗਿੱਛ ਉਪਰੰਤ ਅੰਮ੍ਰਿਤਸਰ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ। ਉਹਨਾਂ ਨੂੰ ਰੈੱਡ ਕ੍ਰਾਸ ਚ ਰੱਖਿਆ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਜੋ ਏਅਰ ਇੰਡੀਆ ਦਾ ਨਿੱਜੀਕਰਨ ਨਹੀਂ ਕਰ ਦਿੱਤਾ ਇਸ ਨੂੰ ਚਲਾਉਣ ਲਈ ਪੈਸਾ ਕਿੱਥੋਂ ਆਵੇਗਾ। ਉਹਨਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਇਸ ਵੇਲੇ ਪਹਿਲੀ ਸ਼੍ਰੇਣੀ ਦੀ ਜਾਇਦਾਦ ਹੈ। ਜੇ ਉਹ ਹੁਣ ਇਸ ਨੂੰ ਵੇਚਦੇ ਤਾਂ ਬੋਲੀ ਲਾਉਣ ਵਾਲੇ ਸਾਹਮਣੇ ਆਉਣਗੇ। ਜੇ ਉਹ ਸਿਧਾਂਤ ਬਣਾ ਲੈਣ ਕਿ ਏਅਰਲਾਈਨ ਨੂੰ ਨਹੀਂ ਵੇਚਣਗੇ ਤਾਂ ਭਵਿੱਖ ਚ ਇਸ ਦਾ ਸੰਚਾਲਨ ਕਰਨਾ ਮੁਸ਼ਕਲ ਹੋ ਜਾਵੇਗਾ। ਪੁਰੀ ਨੇ ਕਿਹਾ ਕਿ ਪਹਿਲਾਂ ਅਸੀਂ ਏਅਰ ਇੰਡੀਆ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਵਿੱਤ ਮੰਤਰਾਲੇ ਜਾਂਦੇ ਸੀ, ਹੁਣ ਮੰਤਰਾਲੇ ਤੋਂ ਫੰਡ ਨਹੀਂ ਮਿਲਦੇ ਇਸ ਲਈ ਬੈਂਕਾਂ ਵੱਲ ਜਾਣਾ ਪਏਗਾ। ਏਅਰ ਇੰਡੀਆ ਦੇ ਕਰਮਚਾਰੀਆਂ ਦੇ ਭਵਿੱਖ ਦੇ ਸਵਾਲ ਤੇ ਪੁਰੀ ਨੇ ਕਿਹਾ ਕਿ ਅਸੀਂ ਏਅਰਲਾਈਨ ਦੇ 11,000 ਪੂਰਨ ਸਮੇਂ ਤੇ 4,000 ਠੇਕਾ ਮੁਲਾਜ਼ਮਾਂ ਦੇ ਨਿਆਂ ਲਈ ਵਚਨਬੱਧ ਹਾਂ। ਜੇ ਕੋਈ ਵੀ ਏਅਰਲਾਈਨ ਨੂੰ ਖਰੀਦਦਾ ਤਾਂ ਉਸ ਨੂੰ ਸਿਖਲਾਈ ਪ੍ਰਾਪਤ ਸਟਾਫ ਦੀ ਲੋੜ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸੋਧ ਬਿੱਲ ਪੇਸ਼ ਕੀਤਾ। ਉਹਨਾਂ ਕਿਹਾ ਕਿ ਇਸ ਬਿੱਲ ਨੂੰ ਪੇਸ਼ ਕਰਨ ਦਾ ਮਕਸਦ ਇਸ ਨੂੰ ਬਿਹਤਰ ਬਣਾਉਣਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ SPG ਸੁਰੱਖਿਆ ਕਵਰ ਹੁਣ ਪ੍ਰਧਾਨ ਮੰਤਰੀ ਤੇ ਉਸ ਦੇ ਆਵਾਸ ਤੇ ਰਹਿ ਰਹੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲੇਗੀ। ਇਸ ਤੋਂ ਇਲਾਵਾ SPG ਸੁਰੱਖਿਆ ਸਾਬਕਾ ਪ੍ਰਧਾਨ ਮੰਤਰੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਜੋ ਅਧਿਕਾਰਤ ਤੌਰ ਤੇ ਸਰਕਾਰ ਵੱਲੋਂ ਅਲਾਟ ਕੀਤੇ ਆਵਾਸ ਚ ਰਹਿ ਰਹੇ ਨੇ। ਦੱਸਦੇ ਕਿ ਇਸ ਮਹੀਨੇ ਦੀ ਸ਼ੁਰੂਆਤ ਚ ਕੇਂਦਰ ਨੇ ਗਾਂਧੀ ਪਰਿਵਾਰ ਤੋਂ SPG ਸੁਰੱਖਿਆ ਵਾਪਸ ਲਈ ਸੀ, ਹੁਣ ਉਹਨਾਂ ਨੂੰ CRPF ਤੇ ਕਮਾਂਡੋ Z+ ਸੁਰੱਖਿਆ ਦੇਣਗੇ। ਹਰਿਆਣਾ ਦੇ ਸੀਨੀਅਰ IAS ਅਫਸਰ ਅਸ਼ੋਕ ਖੇਮਕਰ ਨੂੰ 52 ਵਾਰ ਤਬਦੀਲ ਕੀਤਾ ਗਿਆ। ਉਹਨਾਂ ਨੂੰ ਪੁਰਾਲੇਖ, ਪੁਰਾਤੱਤਵ ਤੇ ਅਜਾਇਬ ਘਰ ਦੇ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਖੇਮਕਰ ਦਾ ਇਹ ਤਬਾਦਲਾ ਲਗਭਗ 8 ਮਹੀਨਿਆਂ ਬਾਅਦ ਹੋਇਆ ਹੈ। 1991 ਬੈਚ ਦੇ ਅਸ਼ੋਕ ਖੇਮਕਾ ਦੀ ਇਸ ਤੋਂ ਪਹਿਲਾਂ 2019 ਚ ਤਬਦੀਲੀ ਕੀਤੀ ਗਈ ਸੀ। ਪੁਰਾਲੇਖ ਵਿਭਾਗ BJP ਦੇ ਰਾਜ ਮੰਤਰੀ ਕਮਲੇਸ਼ ਟਾਂਡਾ, ਜਦਕਿ ਪੁਰਾਤੱਤਵ ਤੇ ਅਜਾਇਬ ਘਰ JJP ਜੇ ਰਾਜ ਮੰਤਰੀ ਅਨੂਪ ਧਾਨਕ ਕੋਲ ਹੈ। IAS ਖੇਮਕਾ ਨੂੰ ਲੰਬੇ ਸਮੇਂ ਤੋਂ ਕਿਸੇ ਵੱਡੇ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਮਹਾਰਾਸ਼ਟਰ ਚ ਰਾਤੋ ਰਾਤ ਰਾਸ਼ਟਰਪਤੀ ਸ਼ਾਸਨ ਹਟਾ ਕੇ BJP ਸਰਕਾਰ ਨੂੰ ਮੰਗਲਵਾਰ ਸੰਵਿਧਾਨ ਦਿਹਾੜੇ ਤੇ ਮੈਦਾਨ ਛੱਡਣਾ ਪਿਆ। ਪਹਿਲਾਂ NCP ਦੇ ਅਜੀਤ ਪਵਾਰ ਨੇ ਡਿਪਟੀ CM ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਦੇਵੇਂਦਰ ਫਡਨਵੀਸ ਨੇ ਵੀ ਬਹੁਮਤ ਨਾ ਹੋਣ ਕਾਰਨ ਮੁੱਖ ਮੰਤਰੀ ਅਹੁਦੇ ਦੀ ਕੁਰਸੀ ਖਾਲੀ ਕਰ ਦਿੱਤੀ। ਇਸ ਨਾਲ ਹੀ BJP ਦਾ ਸਿਆਸੀ ਗ੍ਰਾਫ ਵੀ ਹੇਠਾਂ ਆਇਆ। 2017 ਦੀ ਗੱਲ ਕਰੀਏ ਤਾਂ ਦੇਸ਼ ਦੇ 72% ਆਬਾਦੀ ਵਾਲੇ ਖੇਤਰ ਤੇ NDA ਸ਼ਾਸਨ ਸੀ, ਜੋ ਹੁਣ 41% ਰਹਿ ਗਿਆ। 11 ਮਹੀਨੇ ਚ NDA ਨੇ 4 ਵੱਡੇ ਸੂਬਿਆਂ ਚ ਸੱਤਾ ਗਵਾਈ ਹੈ। ਸਤੀਸ਼ ਧਵਨ ਸਪੇਸ ਸੈਂਟਰ ਸ੍ਰੀ ਹਰੀਕੋਟਾ ਤੋਂ ਇਸਰੋ ਨੇ ਕਾਰਟੋਸੈਟ 3 ਸੈਟੇਲਾਈਟ ਲਾਂਚ ਕੀਤਾ ਹੈ। ਧਰਤੀ ਤੋਂ 509 ਕਿਲੋਮੀਟਰ ਤੇ ਚੱਕਰ ਕੱਟੇਗਾ ਤੇ ਫੌਜ ਲਈ ਮਦਦਗਾਰ ਹੋਵੇਗਾ। ਚੰਦਰਯਾਨ 2 ਤੋਂ ਬਾਅਦ ਇਹ ਇਸਰੋ ਦਾ ਵੱਡਾ ਮਿਸ਼ਨ ਹੈ। ਇਹ ਲਾਂਚ ਪਹਿਲਾਂ 25 ਨਵੰਬਰ ਨੂੰ ਸੀ, ਜਿਸ ਤੋਂ ਬਾਅਦ ਇਸ ਨੂੰ 27 ਨਵੰਬਰ ਨੂੰ ਕੀਤਾ ਗਿਆ। ਕਾਰਟੋਸੈਟ 3 ਸੈਟੇਲਾਈਟ ਦਾ ਨੌਵਾਂ ਉਪਗ੍ਰਹਿ ਹੈ ਜੋ ਪੁਲਾੜ ਤੋਂ ਭਾਰਤ ਦੀਆਂ ਸਰਹੱਦਾਂ ਦੀ ਨਿਗਰਾਨੀ ਲਈ ਲਾਂਚ ਕੀਤਾ ਜਾਵੇਗਾ। PSLV-C-48 ਤੇ PSLV-C-49 ਦੀ ਸਹਾਇਤਾ ਨਾਲ ਦਸੰਬਰ ਚ ਸ੍ਰੀ ਹਰੀਕੋਟਾ ਤੋਂ ਸਰਹੱਦੀ ਨਿਗਰਾਨੀ ਲਈ ਇਸਰੋ ਕਾਰਟੋਸੈਟ 3 ਤੋਂ ਬਾਅਦ 2 ਹੋਰ ਉਪਗ੍ਰਹਿ ਲਾਂਚ ਕਰੇਗਾ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਰਕੇ ਅਗਲੇ 2 ਦਿਨਾਂ ਚ ਹਿਮਾਚਲ ਪ੍ਰਦੇਸ਼ ਚ ਕਈ ਥਾਵਾਂ ਤੇ ਬਾਰਿਸ਼ ਤੇ ਬਰਫ਼ਬਾਰੀ ਲਈ ਯੈਲੋ ਵੈਦਰ ਦਾ ਅਲਰਟ ਜਾਰੀ ਕਰ ਦਿੱਤਾ। ਮੌਸਮ ਵਿਭਾਗ ਗੰਭੀਰ ਜਾਂ ਖਤਰਨਾਕ ਮੌਸਮ ਬਾਰੇ ਜਨਤਾ ਨੂੰ ਸੂਚਿਤ ਕਰਨ ਲਈ ਕਲਰ ਕੋਡਿਡ ਚੇਤਾਵਨੀ ਜਾਰੀ ਕਰ ਚੁੱਕਿਆ ਹੈ। ਅਜਿਹਾ ਮੌਸਮ ਜਿਸ ਚ ਵਿਆਪਕ ਨੁਕਸਾਨ ਤੇ ਜਾਨਲੇਵਾ ਹੋਣ ਦੀ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਦੇ 3 ਵਾਰ ਲਗਾਤਾਰ ਪ੍ਰਧਾਨ ਬਣੇ ਨੇ ਗੋਬਿੰਦ ਸਿੰਘ ਲੌਂਗੋਵਾਲ। ਉਹਨਾਂ ਨੇ ਮੁੜ ਚੁਣੇ ਜਾਣ ਤੇ ਕਿਹਾ ਕਿ ਉਹਨਾਂ ਨੂੰ ਇਹ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਪ੍ਰਾਪਤ ਹੋਈ ਹੈ, ਜਿਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਹਨਾਂ ਤੇ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹ ਪੰਥ ਦੀ ਚੜ੍ਹਦੀ ਕਲਾ ਤੇ ਏਕਤਾ ਦੇ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ। ਉਧਰ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਲੰਬੇ ਸੰਘਰਸ਼ ਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ ਲਿਫਾਫਾ ਕਲਚਰ ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫੇਰ ਪ੍ਰਧਾਨ ਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਜੀਆਂ ਅਹੁਦੇਦਾਰੀਆਂ ਵੰਡੀਆਂ ਨੇ। ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਜਮਹੂਰੀ ਵਿਵਸਥਾ ਨਾਲ ਖਿਲਵਾੜ ਵੀ ਹੈ, ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦਾ। ਲੁਧਿਆਣਾ ਸਿਟੀ ਸੈਂਟਰ ਘੁਟਾਲਾ ਕੇਸ ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰੀ ਹੋ ਗਏ ਨੇ। ਅਦਾਲਤ ਨੇ ਉਹਨਾਂ ਨਾਲ 31 ਹੋਰ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ। ਅੱਜ ਲੁਧਿਆਣਾ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਮੌਕੇ ਕੈਪਟਨ ਵੀ ਅਦਾਲਤ 'ਚ ਹਾਜ਼ਰ ਸਨ। ਉਹਨੇ ਕਿਹਾ ਕਿ ਇਹ ਝੂਠਾ ਕੇਸ ਸੀ ਜਿਸ ਦਾ ਅੱਜ ਨਿਬੇੜਾ ਹੋ ਗਿਆ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2 ਸਾਲ ਪਹਿਲਾਂ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ। ਇਸ ਤੇ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਫੈਸਲਾ ਸੁਣਾਇਆ। ਅਦਾਲਤ 'ਚ ਕੈਪਟਨ ਸਣੇ ਸਾਰੇ 32 ਮੁਲਜ਼ਮ ਅਦਾਲਤ 'ਚ ਪੇਸ਼ ਹੋਏ। ਮੁਲਜ਼ਮਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਪੁੱਤਰ ਰਾਣਿੰਦਰ ਸਿੰਘ, ਜਵਾਈ ਰਮਿੰਦਰ ਸਿੰਘ ਵੀ ਸ਼ਾਮਲ ਸਨ। ਇਸ ਮਾਮਲੇ 'ਚ FIR ਮਾਰਚ 2007 ਨੂੰ ਦਰਜ ਕੀਤੀ ਗਈ ਸੀ। ਵਿਜੀਲੈਂਸ ਜਾਂਚ ਦੇ ਮੁਤਾਬਕ ਕੈਪਟਨ ਤੇ ਬਾਕੀ 31 ਮੁਲਜ਼ਮਾਂ ਨੇ ਪ੍ਰਾਈਵੇਟ ਬਿਲਡਰ ਟੂਡੇ ਹੋਮਸ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਖਜ਼ਾਨੇ ਨੂੰ 1144 ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਇਹ ਘੁਟਾਲਾ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਤੱਕ ਰਹੀ ਸਰਕਾਰ ਦੌਰਾਨ ਹੋਇਆ ਸੀ। ਇਸ ਮਾਮਲੇ 'ਚ FIR ਮਾਰਚ 2007 ਨੂੰ ਦਰਜ ਕੀਤੀ ਗਈ ਸੀ। ਲੁਧਿਆਣਾ ਇੰਪਰੂਵਮੈਂਟ ਟਰੱਸਟ ਨੇ ਸ਼ਾਪਿੰਗ ਮਾਲ, ਮਲਟੀਪਲੈਕਸ ਤੇ ਰਿਹਾਇਸ਼ੀ ਅਪਾਰਟਮੈਂਟ ਤੇ ਹੈਲੀਪੈਡ ਲਈ 25 ਏਕੜ ਦਾ ਪ੍ਰੋਜੈਕਟ ਪਾਸ ਕੀਤਾ ਸੀ। ਲੁਧਿਆਣਾ 'ਚ ਪੱਖੋਵਾਲ ਰੋਡ ਤੇ ਪ੍ਰੋਜੈਕਟ ਤਿਆਰ ਹੋਣਾ ਸੀ। ਮਾਮਲੇ 'ਚ ਕੁੱਲ ਮੁਲਜ਼ਮ 36 ਸਨ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋਸਤ ਦੀ ਬਰਥਡੇ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਦੇ ਮਾਮਲੇ 'ਚ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਰਾਹਤ ਮਿਲ ਗਈ ਹੈ। ਅਦਾਲਤ ਨੇ ਐਲੀ ਦੀ ਅੰਤਰਿਮ ਜ਼ਮਾਨਤ 4 ਦਸੰਬਰ ਤੱਕ ਵਧਾ ਦਿੱਤੀ ਹੈ। ਹੁਣ 4 ਦਸੰਬਰ ਤੱਕ ਐਲੀ ਦੀ ਗ੍ਰਿਫਤਾਰੀ ਨਹੀਂ ਹੋ ਸਕੇਗੀ। ਪੰਜਾਬ ਦੇ ਮੋਗਾ 'ਚ ਬਦਮਾਸ਼ਾਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ। ਬਗੈਰ ਕਾਨੂੰਨ ਦੇ ਡਰ ਦੇ ਕਈ ਬਦਮਾਸ਼ਾਂ ਨੇ ਜ਼ਿਲ੍ਹਾ ਅਦਾਲਤ ਤੇ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਦੇ ਬਾਹਰ ਅੱਜ ਖੁੱਲ੍ਹ ਕੇ ਫਾਇਰਿੰਗ ਕੀਤੀ। ਇਸ ਨਾਲ ਇੱਥੇ 2 ਤਰ੍ਹਾਂ 'ਚ ਇੱਟਾਂ ਤੇ ਪੱਥਰ ਵੀ ਚੱਲੇ। ਗੋਲੀਬਾਰੀ 'ਚ ਕਈ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਰਾਉਂ ਦੇ ਪਿੰਡ ਲੀਲਾ ਮੇਗ ਦੇ ਰਹਿਣ ਵਾਲੇ ਤੇ ਅੰਤਰਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਅਸਲ 'ਚ ਖਿਡਾਰੀ ਗਗਨਦੀਪ ਦੇਰ ਰਾਤ ਮੁੱਲਾਂਪੁਰ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਚੌਂਕੀ ਮਾਨ ਨੇੜੇ ਲੱਗੇ ਟੋਲ ਪਲਾਜ਼ਾ ਦੇ ਬੈਰੀਗੇਟ ਨਾਲ ਟਕਰਾਉਣ ਨਾਲ ਉਸਦੀ ਮੌਤ ਹੋ ਗਈ। ਗਗਨ ਹਾਦਸੇ ਦੌਰਾਨ ਬੁਲਟ ਤੇ ਸਵਾਰ ਸੀ। ਮਾਪਿਆਂ ਦਾ ਇਕਲੌਤਾ ਬੇਟਾ ਸੀ। ਉਸਦੀ ਭੈਣ ਪੜ੍ਹਾਈ ਲਈ ਕੈਨੇਡਾ ਗਈ ਹੋਈ ਹੈ ਜੋ ਅੱਜ ਵਾਪਸ ਆਈ ਤੇ ਉਸ ਤੋਂ ਬਾਅਦ ਖਿਡਾਰੀ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ। ਬੀਤੇ ਦਿਨੀ ਬਟਾਲਾ ਦੇ ਢਿਲਵਾਂ 'ਚ ਕਤਲ ਹੋਈ ਸਾਬਕਾ ਸਰਪੰਚ ਦਲਬੀਰ ਸਿੰਘ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਕਾਂਗਰਸੀ ਲੀਡਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਬਾਰੇ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਾਜ ਸ਼ੁਰੂ ਹੋਏ 3 ਸਾਲ ਬੀਤ ਚੁੱਕੇ ਨੇ। ਇਸ ਦੌਰਾਨ ਜੇ ਬਾਦਲ ਪਰਿਵਾਰ ਜਾਂ ਮਜੀਠੀਆ ਖਿਲਾਫ਼ ਕੋਈ ਵੀ ਅਜਿਹਾ ਸਬੂਤ ਹੈ ਤਾਂ ਕਾਂਗਰਸ ਕੇਸ ਦਰਜ ਕਰਵਾ ਸਕਦੀ ਹੈ। ਮਜੀਠੀਆ ਨੇ ਸਾਫ਼ ਸ਼ਬਦਾਂ 'ਚ ਰੰਧਾਵਾ ਨੂੰ ਚੁਣੌਤੀ ਦਿੱਤੀ ਕਿ ਬਾਦਲ ਜਾਂ ਮਜੀਠੀਆ ਦਾ ਕਿਸੇ ਨਾਲ ਕੋਈ ਸੰਬੰਧ ਹੈ ਤਾਂ ਕਾਂਗਰਸ ਅਗਲੇ 48 ਘੰਟਿਆਂ ਅੰਦਰ ਬਾਦਲ ਪਰਿਵਾਰ ਜਾਂ ਮਜੀਠੀਆ ਖਿਲਾਫ਼ ਕੇਸ ਦਰਜ ਕਰਵਾਵੇ। ਇਸ ਨਾਲ ਹੀ ਜੋ ਆ ਗਿਆ, ਅੱਜ ਲਈ ਨਹੀਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਜੀ ਹਾਂ, ਇਹ ਸੀ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਐਚ ਕੇ ਟਾਇਰ ਦੇ ਬੂਟਾ ਚਾਲ ਜੀ ਵੱਲੋਂ ਸਪੋਂਸਰ ਕੀਤਾ ਗਿਆ। ਜੇ ਤੁਸੀਂ ਬੀ ਐਫ ਕੋਟਰੇਚ, ਮਿਚਲਨ, ਯਾਕੋਹਾਮਾ, ਹੈਨਕੁਕ ਔਰ ਚਾਈਨੀਜ਼ ਟਾਇਰ ਖਰੀਦਣੇ ਚਾਹੁੰਦੇ ਆ, ਤੁਸੀਂ ਚਾਈਨੀਜ਼ ਟਾਇਰ ਆਰਡਰ ਕਰਨੇ ਚਾਹੁੰਦੇ ਆ, ਜਾਣੀ ਕਿ ਭਾਵਾਂ ਇੱਕ ਕੰਟੇਨਰ ਆਰਡਰ ਕਰਨਾ ਹੋਵੇ ਤਾਂ ਵੀ ਨੰਬਰ ਇੱਕੋ ਹੀ ਆ 647-295-4600 'ਤੇ ਸੰਪਰਕ ਕੀਤਾ ਜਾ ਸਕਦਾ। ਅਮੈਰੀਕਨ ਸਿਸਟਮ ਨੂੰ ਚਾਹੀਦੇ ਨੇ ਡਰਾਈਵਰ ਲੌਂਗ ਹਾਲ ਸ਼ੋਰਟ ਹਾਲ ਵਾਸਤੇ। ਅਗਰ ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ, 60 ਸੈਂਟ ਮੀਲ ਦੇ ਦਿੱਤੇ ਜਾਣੇ ਆ ਔਰ ਡੈਡੀਕੇਟਡ ਰਨ ਨੇ ਔਰ ਨੰਬਰ ਹੈ 905-452-9054-9054-2-0004 ਐਕਸਟੈਂਸ਼ਨ 227 ਤੁਹਾਨੂੰ ਕਮਾਉਣਾ ਪਵੇਗਾ। ਅਗਰ ਤੁਹਾਡਾ ਬਿਜ਼ਨਸ ਗੂਗਲ ਦੇ ਉੱਪਰ ਨਹੀਂ ਹੈ ਔਰ ਤੁਸੀਂ 80% ਦਾ ਮਤਲਬ ਲੂਜ਼ ਕਰ ਰਹੇ ਹੋ ਬਿਜ਼ਨਸ ਆਪਣਾ, ਸੋ ਤੁਸੀਂ ਲੈ ਕੇ ਆਓ ਗੂਗਲ 'ਤੇ ਇੰਸਟਾਗ੍ਰਾਮ ਯੂਟਿਊਬ ਫਾਲੋਅਰ ਵਧਾਉਣੇ ਚਾਹੁੰਦੇ ਤੁਸੀਂ ਤਾਂ ਹੀਰੋ ਮੀਡੀਆ ਨੰਬਰ 905-5513-9055-500-1313 'ਤੇ ਸੰਪਰਕ ਕਰ ਸਕਦੇ ਹਾਂ। AI ਐਕਸਪ੍ਰੈਸ ਕੰਪਨੀ ਆ, ਇਹਨਾਂ ਨੇ ਕ੍ਰੋਸ ਡਾਕ ਵੇਅਰ ਹਾਊਸ ਤੁਹਾਡੇ ਲਈ ਓਪਨ ਕੀਤਾ ਮੌਂਟਰੀਅਲ ਦੇ ਵਿੱਚ, ਅਤੇ ਮੌਂਟਰੀਅਲ ਦੇ ਵਿੱਚ ਹੀ ਵਰਕਸ਼ਾਪ ਇਹਨਾਂ ਦੀ, ਰਿਪੇਅਰ ਸ਼ੋਪ ਆ ਮੰਡੇ ਟੂ ਸੈਚਰਡੇ ਜਿਹੜੀ ਖੁੱਲ੍ਹਦੀ ਆ, ਔਰ ਇਹਨਾਂ ਦਾ ਟਰੱਕ ਵਾਸ਼ ਵੀ ਆ ਉੱਥੇ ਜਿਹੜਾ 7 ਦਿਨ ਖੁੱਲ੍ਹਦਾ। ਔਰ ਕ੍ਰੋਸ ਡਾਕ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਆ ਤੁਸੀਂ, ਜਾਂ ਫਿਰ ਸ਼ੋਪ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਆ, ਜਾਂ ਫਿਰ ਤੁਸੀਂ ਟਰੱਕ ਵਾਸ਼ ਤੁਹਾਡੇ ਲਈ ਹਾਜ਼ਰ ਹੈ, ਔਰ ਕੰਟੈਕਟ ਕਰ ਲਓ ਤੁਸੀਂ 514-444-0406 514-444-0406 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਨਾਲ ਕੰਪਨੀ ਹੈ ਰਿਗ ਲੋਜਿਸਟਿਕ, ਇਹਨਾਂ ਨੂੰ ਕੈਨੇਡਾ ਵਿੱਚ ਹੀ ਡਰਾਈਵਰ ਚਾਹੀਦੇ ਨੇ, ਟੀਮ ਡਰਾਈਵਰ ਚਾਹੀਦੇ ਨੇ ਥੰਡਰਵੇ ਅਤੇ ਡਰੈਡਨ ਤੱਕ, ਔਰ ਉਸ ਤੋਂ ਇਲਾਵਾ ਮਿਡਵੈਸਟ ਵਾਸਤੇ ਵੀ ਡਰਾਈਵਰ ਚਾਹੀਦੇ ਨੇ। ਬਹੁਤ ਵੱਡੀ ਕੰਪਨੀ ਆ, ਸਾਰੇ ਬੈਨੀਫਿਟ ਮਿਲਣਗੇ ਤੁਹਾਨੂੰ। ਔਰ ਨੰਬਰ 905-703-5549 9057035539 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਬ੍ਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ, LED ਲਾਈਟਸ ਲੈਣੀਆਂ ਚਾਹੁੰਦੇ ਤੁਸੀਂ, ਨੰਬਰ ਨੋਟ ਕਰ ਲਓ ਤੁਸੀਂ, ਜਿਹੜੇ ਬੇਸਮੈਂਟ ਬਣਾਉਣ ਵਾਲੇ ਵੀਰ ਉਹ ਵੀ ਧਿਆਨ ਨਾਲ ਸੁਣ ਲੈਣ ਕਿ ਜੇ ਤੁਸੀਂ ਸ਼ਾਵਰ ਡੋਰਸ ਲੈਣੀਆਂ ਚਾਹੁੰਦੇ ਆ, ਵੈਨਿਟੀਜ਼ ਲੈਣੀਆਂ ਚਾਹੁੰਦੇ, ਟੋਇਲਟ ਸੀਟਸ ਲੈਣੀਆਂ ਚਾਹੁੰਦੇ ਆ, ਪਲੰਬਿੰਗ ਦਾ A to Z ਕੋਈ ਵੀ ਸਮਾਨ ਖਰੀਦਣਾ ਹੋਵੇ ਤਾਂ ਨੰਬਰ 905-451-3888 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਤੁਹਾਨੂੰ ਗੀਤ ਸੁਣਾਉਣਾ ਅਤੇ ਇਹ ਗੀਤ ਨੂੰ ਸੁਣਨਾ ਵੀ ਚਾਹੁੰਦੇ ਨੇ ਬਾਈ ਬਲਵਿੰਦਰ ਜੀ। ਬਾਈ ਬਲਵਿੰਦਰ ਜੀ ਕਹਿੰਦੇ ਕਿ ਤੁਹਾਡੀ ਫੈਕਟਰੀ ਆ ਜਾਂ ਤੁਹਾਡਾ ਪਲਾਜ਼ਾ, ਉਸ 'ਤੇ ਸਨੋਹ ਹਟਾਉਣ ਦਾ ਠੇਕਾ ਤੁਸੀਂ ਦੇਣਾ ਚਾਹੁੰਦੇ, ਕਿਉਂਕਿ ਅੱਗੇ ਜਾ ਕੇ ਸਨੋਹ ਆ ਜਾਣੀ ਆ ਅਤੇ ਉਸ ਤੋਂ ਬਾਅਦ ਫਿਰ ਤੁਹਾਡਾ, ਤੁਸੀਂ ਕਹਿਣਾ ਹੁਣ ਕੋਈ ਬੰਦਾ ਲੱਭ ਜੇ, ਅਤੇ ਬਲਵਿੰਦਰ ਜੀ ਨੇ ਕਹਿਣਾ ਮੈਂ ਬੀਜੀ ਹਾਂ, ਕੋਈ ਹੈ ਬਲਵਿੰਦਰ ਜੀ, ਹੈ ਵੀ ਸਹੀ ਗੱਲ, ਇੱਦਾਂ ਹੀ ਉਹਨਾਂ ਨੇ ਕਹਿ ਦੇਣਾ ਕਿ ਅਸੀਂ ਤਾਂ ਬੀਜੀ ਹਾਂ ਭਾਈ। ਸੋ ਤੁਸੀਂ ਜੇ ਹੁਣ ਗੱਲ ਕਰਨੀ ਉਹਨਾਂ ਨਾਲ ਤਾਂ 416-602-7216 'ਤੇ ਸੰਪਰਕ ਕੀਤਾ ਜਾ ਸਕਦਾ। ਔਰ ਫਿਰ ਇੱਕ ਟਰੈਕ ਸੁਣੀਏ, ਵਾਪਸ ਆਉਂਦੇ ਟਰੈਕ ਤੋਂ ਬਾਅਦ। ਮਿਲਣ ਦੇ ਨ ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਸੋ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਸਤਪਾਲ ਜੌਲ ਸਾਹਿਬ। ਜੌਲ ਸਾਹਿਬ, ਵੈਲਕਮ ਟੂ ਦੀ ਸ਼ੋਅ ਜੀ, ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਧੰਨਵਾਦ ਜੀ ਜਗਰਾਜ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਜੌਲ ਸਾਹਿਬ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, ਔਰ ਸ਼ੁਰੂ ਆਪਾਂ ਇੱਥੋਂ ਹੀ ਕਰਦੇ ਹਾਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ, ਔਰ ਸੋਸ਼ਲ ਮੀਡੀਆ ਦੇ ਯੁੱਗ ਮੁਤਾਬਕ ਵੀਡੀਓ ਜਿਹੜੀਆਂ ਆਉਂਦੀਆਂ ਸਾਹਮਣੇ, ਕਿਉਂਕਿ ਲੜਾਈ ਝਗੜੇ ਸੁਭਾਵਿਕ ਆ ਕਿ ਪਹਿਲਾਂ ਵੀ ਹੁੰਦੇ ਹੋਣਗੇ, ਔਰ ਲੋਕ ਇੱਕ ਦੂਜੇ ਨੂੰ ਕੁੱਟਦੇ ਮਾਰਦੇ ਵੀ ਹੋਣਗੇ, ਔਰ ਜਿਹੜਾ ਹੁਣ ਇਕੱਠੇ ਹੀ ਬ੍ਰੈਂਪਟਨ ਦੇ ਵਿੱਚ ਜਿਹੜੀ ਆ ਕੁੜੀਆਂ ਨੂੰ ਕੁੱਟਣ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ, ਇੱਕ ਨਹੀਂ ਕਈ ਮਾਮਲੇ ਜਿਹੜੇ ਸਾਹਮਣੇ ਆਏ ਆ, ਇਹ ਇੱਕ ਸੋਸ਼ਲ ਮੀਡੀਆ ਦਾ ਕਰਕੇ ਵੀਡੀਓ ਬਣਦੀਆਂ ਜਦੋਂ ਉਦੋਂ ਵੀ ਹੋ ਸਕਦਾ। ਸੋ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਹੁਣ ਵਧਿਆ ਕੰਮ ਜਾਂ ਫਿਰ ਇਹ ਹੁਣ ਘਟੂਗਾ ਇਸ ਨੂੰ ਲੈ ਕੇ?
ਜਗਰਾਜ ਜੀ, ਵੀ ਦੇਖੋ, ਜਿਉਂ ਜਿਉਂ ਵੈਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਮਾਜ ਦੇ ਵਿੱਚ ਫਿਰ ਸਮੂਹਕ ਤੌਰ ਤੇ ਸਾਹਮਣੇ ਆਉਂਦੀਆਂ ਤੇ ਫਿਰ ਆਸ ਤੇ ਵੱਜਦੀ ਹੁੰਦੀ ਆ ਵੀ ਇਹ ਵਰਤਾਰਾ ਘਟੇਗਾ, ਕਿਉਂਕਿ ਵਰਤਾਰੇ ਆ ਨਾ ਜਿਹੜੇ ਵੱਧਦੇ ਉਹਨਾਂ ਚਿਰ ਰਹਿੰਦੇ ਆ, ਜਿੰਨਾ ਚਿਰ ਸਭ ਕੁਝ ਢੱਕਿਆ ਰਿਝਿਆ ਰਹਿੰਦਾ ਜੀ, ਮਜ਼ਲੂਮ ਹੈ ਜਿਹੜਾ ਕੁੱਟ ਖਾਈ ਜਾ ਰਿਹਾ ਜਾਂ ਕੁੱਟ ਖਾਈ ਜਾ ਰਹੀ ਆ, ਵੀ ਜਿੰਨਾ ਚਿਰ ਉਹ ਬੋਲੂ ਨਹੀਂ, ਆਪਣੀ ਹਾਲਤ ਕਿਸੇ ਨੂੰ ਦੱਸੂ ਨਹੀਂ ਬਾਹਰ ਜਾ ਕੇ, ਉਹਨਾਂ ਚਿਰ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਉਸਦੀ ਸਮੱਸਿਆ ਦਾ ਹੱਲ ਜਿਹੜਾ ਫਿਰ ਉਹ ਨਿਕਲਣ ਦੀ ਬਜਾਏ ਉਹ ਸਾਰਾ ਕੁੱਝ ਵੱਧਦਾ ਰਹਿੰਦਾ ਜੀ। ਪਹਿਲਾਂ ਇੱਕ ਕੁੱਟਦਾ ਹੁੰਦਾ ਜੀ, ਫਿਰ ਉਹ ਨਾਲ ਹੋਰ ਭੈਣਾਂ ਭਰਾ ਰਲ ਜਾਂਦੇ ਆ, ਸੱਸ ਸਹੁਰੇ ਬਾਕੀ ਕਈ ਕੁਛ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈ ਘਰਾਂ ਦੇ ਹਾਲਾਤ ਜੀ। ਪਰ ਇਹ ਨਾ ਜੀ ਵੀ ਬਾਹਰੋਂ ਸੋਹਣੇ ਦਿਸਣ ਵਾਲੇ ਘਰਾਂ ਦੇ ਅੰਦਰ ਰਹਿੰਦੇ ਕਈ ਲੋਕਾਂ ਦੇ ਹਿਰਦੇ ਕਿੱਦਾਂ ਤਪਦੇ ਆ, ਉਹ ਫਿਰ ਜਦੋਂ ਏਦਾਂ ਦੀਆਂ ਵੀਡੀਓ ਕਲਿਪਸ ਆਉਂਦੀਆਂ ਸਾਹਮਣੇ ਤੇ ਫਿਰ ਪਤਾ ਲੱਗਦਾ ਵੀ ਅਸਲ ਦੇ ਵਿੱਚ ਘਰਾਂ ਦੇ ਅੰਦਰ ਜਿਹੜੇ ਬਾਹਰੋਂ ਬੜੇ ਖੂਬਸੂਰਤ ਲੱਗਦੇ ਨੇ ਵੀ ਹਾਲਾਤ ਕੀ ਹੋ ਸਕਦੇ ਨੇ ਜੀ। ਸੋ ਇਹ ਆ ਜੀ ਵੀ ਪਿੱਛੇ ਅਪੀਲ ਪੁਲਿਸ ਨੇ ਵੀ ਜਿਹੜੇ ਹੁਣ ਜੇ ਆਪਾਂ ਸਾਰੇ ਦੇਸ਼ ਕੈਨੇਡਾ ਦੀ ਗੱਲ ਨਾ ਵੀ ਕਰਨੀ ਹੋਈ ਹੈ, ਮਿਸਿਸਾਗਾ ਬ੍ਰੈਂਪਟਨ ਦੀ ਕਰ ਲਈਏ, ਇੱਕ ਸਾਲ ਦੇ ਵਿੱਚ ਦਿਨ ਹੁੰਦੇ 365 ਹਨਾ ਦੀ 365 ਤੇ ਘਰਾਂ ਦੀਆਂ ਜਿਹੜੀਆਂ ਲੜਾਈਆਂ ਇਹ ਸਭ ਤੋਂ ਗੰਭੀਰ ਮੁੱਦਾ 365 ਦਿਨਾਂ ਦੇ ਦੌਰਾਨ ਸਾਰੇ ਸਾਲ ਦੇ ਵਿੱਚ ਅਪੀਲ ਪੁਲਿਸ ਦੇ ਲਈ ਬਣਿਆ ਰਹਿੰਦਾ। ਤੁਸੀਂ ਹੈਰਾਨ ਹੋ ਜਾਓਗੇ ਵੀ ਇੱਕ ਸਾਲ ਦੇ ਵਿੱਚ, ਪਿਛਲੇ ਸਾਲ 365 ਦਿਨਾਂ ਦੇ ਵਿੱਚ 14,000 ਤੋਂ ਵੱਧ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਪਰਚੇ ਆ, ਅਪੀਲ ਪੁਲਿਸ ਕੋਲ ਕੇਸ ਦਰਜ ਆ ਜੀ, ਹਨਾ, ਇਸ ਤਰ੍ਹਾਂ ਦੀਆਂ ਕੰਪਲੇਂਟ ਆਈਆਂ, ਤੇ ਤੁਸੀਂ 14,000 ਨੂੰ ਇਹ ਗੁਣਾ ਕਰ ਲਓ 365 ਤੇ ਵੀ ਡੇਲੀ ਦੇ ਕਿੰਨੇ ਬਣਦੇ ਆ ਜੀ। ਸੋ ਏਦਾਂ ਹੀ ਆ ਜੀ ਵੀ ਇਹ 2017 ਦੇ ਵਿੱਚ ਤਾਂ ਇਹ ਗਿਣਤੀ 16,000 ਤੋਂ ਵੀ ਵੱਧ ਸੀਗੀ। ਇਸ ਸਾਲ ਜਿਹੜੇ ਹੁਣ 2 ਦਰਜਨ ਤੋਂ ਜ਼ਿਆਦਾ ਮਰਡਰ ਹੋ ਚੁੱਕੇ ਆ ਇੱਥੇ ਬ੍ਰੈਂਪਟਨ ਤੇ ਮਿਸਿਸਾਗਾ ਦੇ ਵਿੱਚ, ਇਹਦੇ ਵਿੱਚ ਲਗਭਗ ਅੱਧੇ ਮਰਡਰ ਜਿਹੜੇ ਉਹ ਡੋਮੈਸਟਿਕ ਵਾਇਲੈਂਸ ਦਾ ਨਤੀਜਾ ਜੀ। ਸੋ ਅਪੀਲ ਪੁਲਿਸ ਦੇ ਲਈ ਇੱਥੇ ਸਭ ਤੋਂ ਵੱਡਾ ਚੈਲੇਂਜ ਆ ਜਿਹੜਾ ਜੀ ਵੀ ਇਹ ਚੋਰੀਆਂ ਠੱਗੀਆਂ ਵਾਰਦਾਤਾਂ ਹੋਰ ਜੋ ਮਰਜ਼ੀ ਹੋਈ ਜਾਵੇ ਫਰਾਡ, ਇਹ ਸਭ ਕੁਝ ਘੱਟ ਵਾਰੀ ਵਾਪਰਦਾ ਹੈ, ਘਰਾਂ ਦੇ ਅੰਦਰ ਜਿਹੜੀਆਂ ਇਹ ਲੜਾਈਆਂ ਲੋਕਾਂ ਦੀਆਂ ਹੁੰਦੀਆਂ ਨੇ ਉਹ ਇਸ ਤੋਂ ਕਿਤੇ ਵੱਡਾ ਜਿਹੜਾ ਮਸਲਾ ਹੈ ਜੀ। ਸੋਹਣੇ ਸੜਕ ਤੇ ਜਿਹੜਾ ਔਰਤ ਨੂੰ ਭਾਈ ਸਾਹਿਬ ਨੇ ਕੁੱਟਿਆ, ਇਹ ਵੀਕਐਂਡ ਦੌਰਾਨ ਵੈਸੇ ਕਮਾਲ ਹੋ ਗਈ ਹੈ ਵੀ ਦੋ ਸਾਡੇ ਪੰਜਾਬੀ ਆ ਜਿਹੜੇ ਇਹ ਔਰਤਾਂ ਨੂੰ ਕੁੱਟਣ ਕਰਕੇ ਜਾਂ ਕਹ ਲਓ ਪਤਨੀਆਂ ਨੂੰ ਕੁੱਟਣ ਕਰਕੇ ਚਰਚਾ ਦੇ ਵਿੱਚ ਆਏ ਹੈ। ਇੱਕ ਤਾਂ ਟੋਰਾਂਟੋ ਦੇ ਵਿੱਚ ਜਿਹੜਾ ਜੀ ਵੀ ਇਹ ਘਟਨਾ ਵਾਪਰੀ ਸੀਗੀ ਐਤਵਾਰ ਨੂੰ, ਉਹ 23 ਸਾਲ ਦਾ ਵੀ ਅਸੀਂ ਨੌਜਵਾਨ ਹੈ, 2016 ਤੋਂ ਇੱਥੇ ਆਇਆ ਹੋਇਆ ਸੀਗਾ, ਹਿਸਟਰੀ ਇਹ ਦੱਸ ਰਹੀ ਹੈ ਵੀ ਉਸਨੇ ਕਾਫੀ ਵਾਰੀ ਆਪਣੀ ਪਤਨੀ ਨੂੰ ਕੁੱਟਿਆ, ਪਰ ਫਿਰ ਲੇਕਿਨ ਕੈਫੀਰ ਤੇ ਪੁਲਿਸ ਨੂੰ ਦਖਲ ਦੇਣਾ ਪਿਆ, ਉਹਨੂੰ ਅੰਦਰ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਜਿਹੜਾ ਮਾਮਲਾ ਜੀ ਬ੍ਰੈਂਪਟਨ ਦਾ ਵੀ ਸਾਹਮਣੇ ਆਇਆ ਸੀਗਾ, ਜਿਹਦੇ ਵਿੱਚ ਫਿਰ ਭਾਈ ਸਾਹਿਬ ਨੂੰ ਐਤਵਾਰ ਨੂੰ ਜਿਹੜੀ ਇਹ ਘਟਨਾ ਸਵਿਚਰਵਾਰ ਨੂੰ ਵੈਸੇ ਵਾਪਰੀ ਸੀ ਉਸ ਤੋਂ ਇੱਕ ਦਿਨ ਪਹਿਲਾਂ, ਤੇ ਉਹਨੂੰ ਵੀ ਫੜ ਕੇ ਫਿਰ ਅੰਦਰ ਕਰਨਾ ਪਿਆ ਸੀਗਾ। ਸੋ ਇਹ ਸਿਚੁਏਸ਼ਨ ਦਾ ਜੀ ਵੀ ਇਸ ਤਰ੍ਹਾਂ ਦੀਆਂ ਆਪਾਂ ਹੁਣ ਉੱਥੇ ਅਰਦਾਸਾਂ ਤੇ ਸਾਡੀਆਂ ਖੁਸ਼ ਹੁੰਦੀਆਂ, ਇੱਥੇ ਆ ਕੇ ਸਿਚੁਏਸ਼ਨ ਬਦਲਦੀ ਹੈ, ਨਾਲ ਵਿਅਕਤੀ ਦੀ ਸੋਚ ਵੀ ਉਸ ਵੇਲੇ ਬਦਲਦੀ ਹੈ। ਤੋ ਇਹ ਆ ਵੀ ਜਦੋਂ ਮਤਲਬ ਨਿਕਲ ਜਾਂਦਾ ਫਿਰ ਆਪਾਂ ਦੇਖਦੇ ਹਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਕਰਵਟਾਂ, ਪਰ ਘਰਾਂ ਦੇ ਹਾਲਾਤ ਆ ਜੀ ਵੀ ਜਦੋਂ ਕੁੱਟਣ ਵਾਲੇ ਕਹਿੰਦੇ ਨੇ ਉਹ ਆਪਣੇ ਆਪ ਨੂੰ ਠੀਕ ਦੱਸਣ ਲੱਗ ਪੈਂਦੇ ਆ ਵੀ ਬੜੇ ਸਤੇ ਸੀ, ਬੜੇ ਅੱਕੇ ਹੋਏ ਸੀ, ਤੇ ਕੁੱਟ ਖਾਣ ਵਾਲੇ ਨੇ ਜਿਹੜੇ ਉਹਨਾਂ ਦੀਆਂ ਵੀ ਕਈ ਵਾਰੀ ਆਪਣੀਆਂ ਸਫਾਈਆਂ ਹੁੰਦੀਆਂ ਨੇ ਜੀ। ਸੋ ਇਸ ਕਰਕੇ ਇਹ ਆ ਜੀ ਵੀ ਬੰਦੇ ਵੀ ਬਹੁਤ ਸਾਰੇ ਜ਼ੁਲਮਾਂ ਦਾ ਸ਼ਿਕਾਰ ਨੇ, ਪਰ ਪੁਲਿਸ ਅਫਸਰਾਂ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਭਈ ਇਹ ਆਮ ਤੌਰ ਤੇ ਜਿਹੜਾ ਹੱਥ ਚੁੱਕਣ ਵਾਲੀ ਗੱਲ ਹੈ ਇਹ ਬੰਦਿਆਂ ਵੱਲੋਂ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਵਾਪਰਦੀ ਹੈ, ਇਸ ਕਰਕੇ ਜ਼ਿਆਦਾ ਬੰਦਿਆਂ ਨੂੰ ਅੰਦਰ ਜਾਣਾ ਪੈਂਦਾ ਹੈ। ਸੋ ਬਹੁਤ ਵਾਰ ਅਸੀਂ ਕਹਿ ਦਿੰਦੇ ਹਾਂ ਜੀ ਇੱਥੇ ਔਰਤਾਂ ਦੇ ਹੱਕ ਬਹੁਤ ਜ਼ਿਆਦਾ ਨੇ, ਨਹੀਂ ਐਸੀ ਕੋਈ ਗੱਲ ਨਹੀਂ ਹੈ, ਕਾਨੂੰਨ ਦੇ ਵਿੱਚ ਹੱਕ ਸਾਰਿਆਂ ਦੇ ਬਰਾਬਰ ਨੇ, ਭਾਵੇਂ ਆਦਮੀ ਹੋਵੇ ਜਾਂ ਔਰਤ ਹੋਵੇ, ਤੇ ਲੇਕਿਨ ਕਿ ਅੰਦਰ ਉਹਨੇ ਜਾਣਾ ਜਿਹਨੇ ਹੱਥ ਚੱਕਣਾ ਜੀ। ਸੋ ਹੱਥ ਚੱਕਣ 'ਚ ਸਾਡੇ ਸਮਾਜ ਦੇ ਵਿੱਚ ਇੱਕ ਹੋਰ ਕੁਰੀਤੀ ਆ, ਉਹ ਪੁੱਛਦੇ ਆ ਜੀ ਕਿਉਂ ਕੁੱਟਿਆ ਸੀ, ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਾਨੂੰਨ ਦੇ ਵਿੱਚ ਕਿ ਹੱਥ ਚੁੱਕਣਾ ਹੀ ਕਸੂਰ ਹੈ, ਕਸੂਰ ਅਦਰਵਾਈਜ਼ ਕਿਸੇ ਪਾਰਟੀ ਦਾ ਕੁਝ ਵੀ ਹੋਵੇ, ਹੱਥ ਨਹੀਂ ਚੁੱਕਿਆ ਜਾ ਸਕਦਾ ਕਾਨੂੰਨ ਦੇ ਮੁਤਾਬਕ। ਜਿਹੜਾ ਵਿਅਕਤੀ ਫਿਰ ਹੱਥ ਚੁੱਕਦਾ ਭਾਵੇਂ ਉਹ ਆਦਮੀ ਆ ਜਾਂ ਔਰਤ ਹੈ, ਉਹੀ ਆਪਣੇ ਆਪ ਦੇ ਵਿੱਚ ਕਸੂਰ ਬਣਦਾ, ਬਾਕੀ ਦੇ ਕਸੂਰ ਪੁੱਛਣ ਦੀ ਲੋੜ ਨਹੀਂ ਵੀ ਕੁੱਟਿਆ ਕਿਉਂ ਆ, ਇਹਦਾ ਕੋਈ ਰੀਜ਼ਨ ਹੀ ਹੈ ਨਹੀਂ ਕੈਨੇਡਾ ਦੇ ਵਿੱਚ, ਇਸ ਪਾਸੇ ਨੂੰ ਤੁਰਨ ਦੀ ਸੋਚ ਨੂੰ ਆਪਣੇ ਨੂੰ ਲਿਜਾਣ ਦੀ ਲੋੜ ਨਹੀਂ ਵੀ ਕੁੱਟਿਆ ਕਿਉਂ ਨਹੀਂ ਜੀ
ਉਹ ਪੰਜਾਬੀ ਚ ਧੀ ਦੀ ਭੈਣ ਦੀ
ਨਹੀਂ ਨਹੀਂ ਨੋ ਨੋ ਦੇਖੋ ਅਸਾਲਟ ਜਿਹੜਾ ਇੱਕੋ ਤਰ੍ਹਾਂ ਦਾ ਨਹੀਂ ਹੈਗਾ ਵਰਬਲ ਅਸਾਲਟ ਆ ਜਿਹੜਾ ਜੀ ਉਹ ਵੀ ਅਪਰਾਧ ਹੋ ਸਕਦਾ ਸੋ ਡਿਪੈਂਡ ਕਰਦਾ ਵੀ ਤੁਸੀਂ ਬੋਲ ਕੇ ਕੀ ਕਹਿ ਰਹੇ ਹੋ ਹਨਾ ਜੀ
ਅੱਛਾ ਬੋਲਣਾ ਵੀ ਹਿਸਾਬ ਨਾਲ ਹੈ
ਕਿਉਂਕਿ ਸਿਵਲਾਈਜ਼ ਆਪਾਂ ਕਿਹੜੇ ਦੇਸ਼ ਵਿੱਚ ਰਹਿ ਰਹੇ ਹਾਂ ਜੀ ਆਪਾਂ ਕਿੱਥੋਂ ਆਏ ਹਾਂ ਹਨਾ ਕੀ ਕਰਨ ਆਏ ਸੀ ਇੱਥੇ ਜੇ ਇੱਥੇ ਆ ਕੇ ਵੀ ਉਹ ਕੁਛ ਹੈ ਤੇ ਗਾਂ ਦੇ ਸਮੁੰਦਰ ਆ ਦੋਨੇ ਪਾਸੇ ਦੇਸ਼ ਦੇ ਜੀ ਹੁਣ ਹਨਾ
ਜਲ ਸਾਹਿਬ ਤੁਸੀਂ ਲੜੇ ਕਿਸੇ ਨਾ ਜ਼ਿੰਦਗੀ 'ਚ
ਨਹੀਂ ਵਾਹਿਗੁਰੂ ਕਿਰਪਾ ਕਰੇ ਜੀ ਕੋਸ਼ਿਸ਼ ਕਰੀਦੀ ਆ ਕਿ ਹੁਣ ਸੰਸਾਰ ਦੇ ਵਿੱਚ ਕਿੰਨੀਆਂ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ ਸਮੱਸਿਆਵਾਂ ਚਲੋ ਗੁਰੂ ਮਹਾਰਾਜ ਜੀ ਨੇ ਸਾਨੂੰ ਇਹਨਾਂ ਤਪਸ਼ਾਂ ਤੋਂ ਬਚਾ ਕੇ ਰੱਖਿਆ ਹੋਇਆ ਮੈਂ ਬੜਾ ਧੰਨਵਾਦੀ ਹਾਂ ਆਪਣੇ ਅਕਾਲ ਪੁਰਖ ਪਰਮਾਤਮਾ ਦਾ
ਸੋ ਕਿਸੇ ਇਹਨਾਂ ਨੇ ਲੜੇ ਲਾਈਫ ਦੇ ਵਿੱਚ
ਚਲੋ ਇਹ ਮਨੁੱਖਾ ਜੀਵਨ ਹੈ ਮੈਂ ਇਹ ਨੀ ਕਹਿੰਦਾ ਵੀ ਪਰ ਇਹ ਆ ਵੀ ਜਿਹੜਾ ਮਸਲਿਆਂ ਇੱਕ ਮੈਚਿਓਰਟੀ ਆ ਨਾ ਜੀ ਆਪਣੇ ਵਿੱਚ ਆ ਜਾਂਦੀ ਹੁਣ ਆਪਣਾ ਬਚਪਨ ਹੁੰਦਾ ਫਿਰ ਜਵਾਨੀ ਹੁੰਦੀ ਆ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਆਪਾਂ ਗੁਜ਼ਰਦੇ ਹਾਂ ਇਸ ਛੋਟੇ ਜਿਹੇ ਜੀਵਨ ਦੇ ਵਿੱਚ ਮੈਂ ਸਾਰੇ ਸੰਸਾਰ ਦੇ ਵਿੱਚ 4000 ਚੱਕਰ ਲਾ ਚੁੱਕਾ ਬੜੇ ਭ੍ਰਮਣ ਕੀਤੇ ਨੇ ਬੜੀ ਤਰ੍ਹਾਂ ਦਾ ਜੀਵਨ ਸਿੱਖਿਆ ਹਰ ਤਰ੍ਹਾਂ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੈਵਲ ਨੂੰ ਉਹਦੇ ਵਿੱਚੋਂ ਗਿਆਨ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਚਲਾਉਣ ਦੀ ਜਿਹੜੀ ਸਫਲਤਾ ਦੇ ਨਾਲ ਯਤਨਸ਼ੀਲ ਹੈ ਸੋ ਇਹ ਨਹੀਂ ਹੈ ਨਾ ਜੀ ਹੁਣ ਇੱਕ ਤਾਂ ਅਸੀਂ ਪਹਿਲਾਂ ਨਵੀਆਂ ਧਰਤੀਆਂ ਦੀ ਭਾਲ ਦੇ ਵਿੱਚ ਹੋਈਏ ਉੱਥੇ ਆ ਕੇ ਕੰਮ ਉਹ ਇੱਕ ਚੱਜੇ ਕਰੀਏ ਜਿਹੜੀ ਅਸੀਂ ਉੱਥੋਂ ਛੱਡ ਕੇ ਉੱਥੋਂ ਬੜੇ ਕਾਲੇ ਸੀ ਵੀ ਇੱਥੇ ਬੜਾ ਵੱਡਾ ਨਰਕ ਹੈ ਪੰਜਾਬ ਨੂੰ ਨਰਕ ਦੱਸਿਆ ਜਾਂਦਾ ਇੱਕ ਪਾਸੇ ਦੂਜੇ ਪਾਸੇ ਆਪਣੇ ਕੈਨੇਡਾ ਵਰਗੇ ਸੋਹਣੇ ਦੇਸ਼ ਵਿੱਚ ਆ ਕੇ ਅਸੀਂ ਨਰਕ ਆਪਣੀ ਸੋਚ ਦੇ ਮੁਤਾਬਕ ਆਪ ਸਿਰਜ ਰਹੇ ਹਾਂ
ਸੋ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਤੁਸੀਂ ਆਪਣੇ ਟਰੱਕ ਦੀ ਰਿਪੇਅਰ ਕਰਾ ਸਕਦੇ ਹਾਂ ਹੈਵੀ ਡਿਊਟੀ ਟਰੱਕਾਂ ਦੀ ਰਿਪੇਅਰ ਕਰਦੇ ਨੇ ਔਰ ਤੁਸੀਂ ਟਾਇਰਸ ਜਿੱਥੇ ਪਵਾ ਸਕਦੇ ਹਾਂ ਹਰ ਕਿਸਮ ਦੇ ਉੱਥੇ ਨਾਲ ਟਰੱਕ ਵਾਸ਼ ਵੀ ਓਪਨ ਆ ਤੁਹਾਡੇ ਲਈ ਔਰ ਸਿਆਲ ਆ ਰਹੇ ਨੇ ਸਰਦੀਆਂ ਦੇ ਵਿੱਚ ਤੁਸੀਂ ਮੋਬਾਈਲ ਸਰਵਿਸ ਤੁਹਾਡਾ ਟਰੱਕ ਸਟਾਰਟ ਨਹੀਂ ਹੁੰਦਾ ਅਤੇ ਤੁਸੀਂ ਕਾਲ ਕਰ ਲਓ ਔਰ ਤੁਹਾਡਾ ਟਰੱਕ ਜਿਹੜਾ ਆ ਕੇ ਸਟਾਰਟ ਕਰ ਜਾਣਗੇ 905-790-1221 905-790-1221 'ਤੇ ਕਾਲ ਕੀਤੀ ਜਾ ਸਕਦੀ ਹੈ ਜਲ ਸਾਹਿਬ ਅੱਜ ਕੱਲ੍ਹ ਜਿਹੜੇ ਵਿਜ਼ਟਰ ਆਉਂਦੇ ਨੇ ਅਤੇ ਜਿਹੜੇ ਸਾਲ ਦੇ ਵਿੱਚ ਚਾਰ ਚਾਰ ਗੇੜੇ ਲਾਉਂਦੇ ਨੇ ਜਿਹੜੇ ਆ ਕੇ ਇੱਥੇ ਕੰਮ ਵੀ ਕਰਦੇ ਨੇ ਔਰ ਉਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ ਜਾਂ ਫਿਰ ਪਾਸਪੋਰਟ ਦੇ ਉੱਪਰ 10 ਦਿਨਾਂ ਦੀ ਸਿਰਫ ਐਂਟਰੀ ਦਿੰਦੇ ਨੇ ਔਰ ਇਸ ਦੇ ਨਾਲ ਨਾਲ ਇੱਕ ਹੋਰ ਵੀ ਗੱਲ ਹੈ ਕਿ ਜਿਹੜੇ ਸਟੂਡੈਂਟ ਆ ਜਦੋਂ ਇੰਗਲਿਸ਼ ਦੇ ਵਿੱਚ ਅੜ ਜਾਂਦੇ ਨੇ ਕਿਉਂਕਿ ਬੈਂਡ ਜਿਹੜੇ ਆ ਉਹ ਕਈ ਵਾਰੀ ਜਾਲੀ ਬਣਾਏ ਹੁੰਦੇ ਆ ਤਾਂ ਉਹ ਕਹਿੰਦੇ ਭਾਈ ਉੱਦਾਂ ਤਾਂ ਤੁਹਾਡੇ 7.5 ਬੈਂਡ ਆਏ ਆ ਤਾਂ ਇੰਗਲਿਸ਼ ਤੁਹਾਨੂੰ ਆਉਂਦੀ ਨਹੀਂ ਔਰ ਉਹਨਾਂ ਨੂੰ ਵੀ ਵਾਪਸ ਮੋੜਿਆ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ
ਜਿਗਰਾ ਜੀ ਵੀ ਇਨ ਜਨਰਲ ਇਹ ਆ ਵੀ ਜੇ ਕਿਸੇ ਦੇ 5 ਜਾਂ 5.5 ਬੈਂਡ ਆਉਂਦੇ ਆ ਤੇ ਇਹ ਬਾਕੀ ਹੋਰ ਗੱਲ ਉਹਦੀ ਯੋਗਤਾ ਦੀ ਸਮਝਣ ਦੀ ਬਜਾਏ ਉੱਥੋਂ ਹੀ ਇੰਨਾ ਸਮਝ ਲੈਣਾ ਚਾਹੀਦਾ ਵੀ ਇਸ ਲੜਕਾ ਜਾਂ ਲੜਕੀ ਨੂੰ ਹੁਣ ਅੰਗਰੇਜ਼ੀ ਨਹੀਂ ਆਉਂਦੀ ਜੀ ਹਾਂਜੀ 5-5.5 ਬੈਂਡ ਤਾਂ ਹਰ ਇੱਕ ਦੇ ਹੁੰਦੇ ਆ ਸੋ 7 ਬੈਂਡ ਵਾਲੇ ਦੀ ਸ਼ਾਨ ਵੱਖਰੀ ਹੈ 6.5 ਤੇ ਵੀ ਚਲੋ ਕੰਮ ਚੱਲ ਜਾਂਦਾ ਕਹਿਣ ਦਾ ਮਤਲਬ ਇਹ ਹੈ ਜਿਹਦੇ ਇੰਨੇ ਕੁ ਬੈਂਡ ਜੇ ਉਹ ਕੈਨੇਡਾ ਆ ਵੀ ਜਾਵੇ ਤੇ ਖੱਜਲ ਖੁਆਰੀਆਂ 100% ਪੱਲੇ ਜ਼ਰੂਰ ਪੈਣੀਆਂ ਹੁੰਦੀਆਂ ਜੀ ਇੱਕ ਸਟੂਡੈਂਟ ਦੇ ਤੌਰ 'ਤੇ ਜੋ ਕੋਈ ਵਿਅਕਤੀ ਆਉਂਦਾ ਸੋ ਇੱਕ ਸਟੂਡੈਂਟ ਦੇ ਬੇਸ 'ਤੇ ਆਇਆ ਹੋਇਆ ਬੰਦਾ 5-5.5 ਬੈਂਡ ਦੇ ਨਾਲ 100% ਇੱਥੇ ਖੱਜਲ ਖੁਆਰ ਜ਼ਰੂਰ ਹੋਵੇਗਾ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਸੋ ਦੂਸਰਾ ਇਹ ਆ ਜੀ ਵੀ ਇਹ ਏਅਰਪੋਰਟ 'ਤੇ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇੱਥੇ ਸਾਡੇ ਜਿੰਨੇ ਵੀ ਇੰਟਰਨੈਸ਼ਨਲ ਏਅਰਪੋਰਟ ਨੇ ਮੋਂਟਰੀਅਲ ਤੋਂ ਗੱਲ ਚੱਲ ਪੈਂਦੀ ਆ ਟੋਰਾਂਟੋ ਤੋਂ ਹੁੰਦੇ ਹੋਏ ਕੈਲਗਰੀ ਐਡਮਿੰਟਨ ਉੱਧਰ ਵੈਨਕੂਵਰ ਕਾਫੀ ਲੋਕ ਆ ਰਹੇ ਨੇ ਹਾਂਜੀ ਭਰਿਆ ਪਿਆ ਲਗਭਗ ਇਹ ਸਾਰੇ ਸ਼ਹਿਰਾਂ ਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਸਟੂਡੈਂਟ ਸਾਹਿਬਾਨਾਂ ਦੇ ਨਾਲ ਅਤੇ ਬਾਕੀ ਹੋਰ ਸਾਰੀ ਕੈਟੇਗਰੀਜ਼ ਦੇ ਲੋਕ ਜਿਹੜੇ ਨੇ ਜੀ ਪਈ ਸੋ ਏਅਰਪੋਰਟਾਂ 'ਤੇ ਥੋੜ੍ਹੀ ਜਿਹੀ ਇਹ ਪੁੱਛਗਿੱਛ ਵਧੀ ਹੋਈ ਹੈ ਖਾਸ ਤੌਰ 'ਤੇ ਜਦੋਂ ਸਟੂਡੈਂਟ ਆਉਂਦਾ ਜੀ ਮੈਂ ਪੜ੍ਹਨ ਆਇਆ ਅੱਛਾ ਪੜ੍ਹਨਾ ਇਹਦਾ ਮਤਲਬ ਇਹ ਫਿਰ ਉਹ ਇੰਗਲਿਸ਼ ਦੇ ਵਿੱਚ ਕੰਪੀਟੈਂਟ ਹੋਵੇਗਾ ਜਾਂ ਹੋਵੇਗੀ ਅਤੇ ਜੇ ਲੇਕਿਨ ਕਿ ਉਹ ਸਿੰਪਲ ਕੁਐਸਚਨਸ ਦਾ ਆਂਸਰ ਔਫਿਸਰ ਨੂੰ ਨਹੀਂ ਦੇ ਪਾਉਂਦਾ ਜਾਂ ਦੇ ਪਾਉਂਦੀ ਤਾਂ ਫਿਰ ਮੁਸ਼ਕਲ ਜਿਹੜੀ ਆ ਉਹਨੂੰ ਆਉਣੀ ਹੁੰਦੀ ਆ ਫਿਰ ਕਿੰਤੂ ਪਰੰਤੂ ਉਸੇ ਵੇਲੇ ਸ਼ੁਰੂ ਹੋ ਜਾਂਦਾ ਵੀ ਇਹ ਹਾਂਜੀ ਕਿਸ ਤਰ੍ਹਾਂ ਇਹਨੇ ਇੰਨੇ ਬੈਂਡ ਬਣਾਏ ਆ ਕਿੱਦਾਂ ਇਹ ਬਾਕੀ ਸਭ ਕੁਝ ਐਡਮਿਸ਼ਨ ਦਾ ਪ੍ਰੋਸੈਸ ਹੈ ਜਿਹੜਾ ਚੱਲਿਆ ਸੋ ਕਾਫੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਸਕਦੀਆਂ ਸੋ ਦੂਸਰਾ ਜਿਹੜਾ ਕੈਸ਼ 'ਤੇ ਕੰਮ ਕਰਨ ਦੀ ਸਿਚੁਏਸ਼ਨ ਇਹ ਨਵੀਂ ਨਹੀਂ ਹੈ ਜਗਰਾਜ ਜੀ ਤੁਹਾਨੂੰ ਪਤਾ ਦਹਾਕਿਆਂ ਤੋਂ ਸਦਾ ਸਾਰੇ ਦੇਸ਼ਾਂ ਦੇ ਵਿੱਚ ਰਹੀ ਹੈ ਲੋਕ ਸਦਾ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਡਾਲਰ ਯੂਰੋ ਸਭ ਕੁਝ ਕਮਾਉਣਾ ਚਾਹੁੰਦੇ ਨੇ ਇੱਥੇ ਕੈਨੇਡਾ ਦੇ ਵਿੱਚ ਇਹ ਵੀ ਇਹ ਸਿਚੁਏਸ਼ਨ ਹੁਣ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਵਿਜ਼ਟਰ ਜ਼ਿਆਦਾ ਆਏ ਨੇ ਇਸ ਕਰਕੇ ਵਧੀ ਜ਼ਰੂਰ
ਮੇਰਾ ਗੱਲ ਕਰਨ ਦਾ ਇਹ ਮਤਲਬ ਸੀ ਮੈਨੂੰ ਅੱਜ ਜਲ ਸਾਹਿਬ ਕੋਈ ਜਾਣਦਾ ਅੱਜ ਹੀ ਇੰਡੀਆ ਤੋਂ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਦੋ ਲੜਕੀਆਂ ਜਿਹੜੀਆਂ ਰੋਂਦੀਆਂ ਕਰਲਾਉਂਦੀਆਂ ਵਾਪਸ ਭੇਜ ਦਿੱਤੀਆਂ ਗਈਆਂ ਏਅਰਪੋਰਟ ਤੋਂ
ਦੇਖੋ ਹੁਣ ਰੋਂਦੇ ਕਰਲਾਉਂਦੇ ਤਾਂ ਫਿਰ ਅੰਦਰ ਜਾ ਕੇ ਆ ਨਾ ਜਦੋਂ ਇਹਨਾਂ ਨੂੰ ਬਾਹਰ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਵੀ ਇੱਦਾਂ ਤੁਸੀਂ ਨਾ ਕਰੋ ਤੇ ਫਿਰ ਉਹ ਅੱਗੋਂ ਤੁਹਾਨੂੰ ਹਾਂਜੀ ਜਵਾਬ ਕਲਾਮੀ ਉਹਨਾਂ ਦੇ ਆਪਣੇ ਤਰਕ ਹੁੰਦੇ ਨੇ ਵੀ ਕਿਉਂ ਨਾ ਕਰੀਏ ਹੈ ਨਾ ਜੀ ਸੋ ਲੇਕਿਨ ਕਿ ਜਦੋਂ ਫਿਰ ਅੰਦਰ ਜਾਣਾ ਹੁੰਦਾ ਤੇ ਫਿਰ ਉਹਨਾਂ ਨੂੰ ਛਡਾਉਣ ਵਾਲਾ ਕੋਈ ਵੀ ਨਹੀਂ ਭਾਵੇਂ ਇੱਥੇ ਕੋਈ ਹੋਵੇ ਉਹਨਾਂ ਦਾ ਜਿਹੜਾ ਵਿਅਕਤੀ ਇਲੀਗਲ ਇੱਥੇ ਜੋਬ ਕਰਦਾ ਕਾਬੂ ਆ ਗਿਆ ਇੱਕ ਵਾਰੀ ਨਾ ਤੇ ਉਹਨੇ ਫਿਰ ਵਾਪਸ ਜਾਣਾ ਹੀ ਜਾਣਾ ਕਿਤੇ 100 ਦੇ ਵਿੱਚੋਂ ਇੱਕ ਚਾਂਸ ਹੋਏਗਾ ਕਿ ਉਹਦਾ ਬਚਾਅ ਹੋ ਜਾਵੇ ਕੋਈ ਨਾ ਕੋਈ ਰੀਜ਼ਨ ਜਿਹੜਾ ਲੱਭ ਜਾਏ ਸੋ ਇਹ ਲੱਗ ਗਿਆ ਜੀ। ਹਾਂਜੀ, ਸੋ ਕੰਮ ਕਰੀ ਗਏ ਫਿਰ ਇੰਡੀਆ ਨੂੰ ਚਲੇ ਗਏ ਜੀ ਛੁੱਟੀਆਂ ਮਨਾਉਣ। ਅੱਛਾ, ਮੁੜ ਕੇ ਆਉਂਦੇ ਹਾਂ ਜਦੋਂ ਫਿਰ ਹੁਣ ਭਾਈ ਸਾਹਿਬ ਜੀ ਪੜ੍ਹਦੇ ਕਿੱਥੇ ਆ, ਪੜ੍ਹਦੇ ਤਾਂ ਜੇ ਹੈ ਹੀ ਨਹੀਂ ਜੀ, ਪੜ੍ਹਾਈ ਸ਼ੁਰੂ ਕਰਨੀ ਹੈ। ਸੋ ਇਸ ਤਰ੍ਹਾਂ ਜਿਹੜੀਆਂ ਅਣਗਹਿਲੀਆਂ ਖੁਦ ਵੱਲੋਂ ਕੀਤੀਆਂ ਜਾਂਦੀਆਂ ਜਦੋਂ ਸਾਹਮਣੇ ਆਉਣ ਲੱਗਦੀਆਂ ਤਾਂ ਫਿਰ ਉਸੇ ਵੇਲੇ ਰੋ ਰੋ ਕੇ ਦੱਸਿਆ ਜਾਂਦਾ ਵੀ ਹੁਣ ਪੰਜਾਬ ਮੁੜਨਾ ਨਾ ਪਵੇ, ਉੱਥੇ ਬਹੁਤ ਵੱਡਾ ਨਰਕ ਹੈ। ਅਤੇ ਲੇਕਿਨ ਕਿ ਜਦੋਂ ਸਵਰਗ ਸਿਰਜਣ ਦਾ ਮੌਕਾ ਮਿਲਿਆ ਹੁੰਦਾ ਉਦੋਂ ਕਈ ਵਾਰ ਵਿਅਕਤੀ ਸੰਭਲਦਾ ਨਹੀਂ ਹੈ ਜੀ।
ਜੀ, ਸੋ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਆਪਣੇ ਕੋਲ ਇੱਕ ਪ੍ਰੋਜੈਕਟ ਆਇਆ ਹੈਮਿਲਟਨ ਦੇ ਵਿੱਚ, ਘਰ ਨੇ ਇਹ ਕਿਰਨ ਰਾਏ ਜੀ ਕੋਲ, 4,59,000 ਤੋਂ ਸ਼ੁਰੂ ਹੁੰਦੇ ਨੇ ਔਰ ਤੁਸੀਂ ਇਹ ਘਰ ਖਰੀਦਣੇ ਚਾਹੁੰਦੇ ਆ ਤੇ ਨੰਬਰ 9057977977 ਤੇ ਕਾਲ ਕੀਤੀ ਜਾ ਸਕਦੀ ਹੈ। ਅਗਲੀ ਗੱਲਬਾਤ ਤੋਂ ਬਾਅਦ ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਔਰ ਉਹ ਗੱਲ ਕਿਹੜੀ ਆ ਕਿ 5 ਦਸੰਬਰ ਨੂੰ ਜਸਟਿਨ ਟਰੂਡੋ ਜੀ ਆਪਣੇ ਪੂਰੇ ਸਾਥੀਆਂ ਦੇ ਨਾਲ ਲਾਉਣ ਜਾ ਰਹੇ ਨੇ ਮਹਿਫਲ ਪਾਰਲੀਮੈਂਟ ਚ।
ਹਾਂ, ਪਾਰਲੀਮੈਂਟ ਦੇ ਸਦਨਾਂ ਦੇ ਵਿੱਚ ਲੱਗੇਗੀ 5 ਦਸੰਬਰ ਨੂੰ ਮਹਿਫਲ। ਦੇਖੋ, 11 ਸਤੰਬਰ ਨੂੰ ਓਫੀਸ਼ੀਅਲੀ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਨਾ ਸਾਡੇ ਮੁਲਕ ਦੇ ਵਿੱਚ ਸ਼ੁਰੂ ਹੋਇਆ ਸੀ ਜਗਰਾਜ ਜੀ, ਫਿਰ ਉਹ 21 ਅਕਤੂਬਰ ਦੀ ਇਲੈਕਸ਼ਨ ਸੀ। ਲੰਬੀ ਕੰਪੇਨ ਤੋਂ ਬਾਅਦ 21 ਅਕਤੂਬਰ ਦੇ ਰਾਤ ਨੂੰ ਫਿਰ ਰਿਜ਼ਲਟ ਆਏ। ਜਸਟਿਨ ਟਰੂਡੋ ਸਾਹਿਬ ਦੀ ਇੱਕ ਵਾਰ ਫਿਰ ਝੰਡੀ ਰਹੀ, ਭਾਵੇਂ ਕਿ 2015 ਵਾਲੀ ਹਿਸਟਰੀ ਜਿਹੜੀ ਉਹ ਦੁਬਾਰਾ ਨਾ ਬਣ ਸਕੀ। ਮਾਈਨੋਰਟੀ ਗਵਰਨਮੈਂਟ ਦਾ ਗਠਨ ਹੈ ਜਿਹੜਾ ਜੀ, ਪਿਛਲੇ ਦਿਨ ਤੁਸੀਂ ਦੇਖਿਆ 20 ਨਵੰਬਰ ਨੂੰ ਉਹਨਾਂ ਨੇ ਆਪਣੀ ਕੈਬਨਿਟ ਜਿਹੜੀ ਹੈ ਉਹ ਇੰਟਰੋਡਿਊਸ ਆਲਰੇਡੀ ਗਵਰਨਰ ਜਨਰਲ ਜੂਲੀ ਪੇਟ ਉਹਨਾਂ ਨੂੰ ਕਰ ਦਿੱਤੀ ਹੈ ਤੇ ਉਹ 36 ਮੈਂਬਰੀ ਜਿਹੜੀ ਕੈਬਨਿਟ ਆ ਜੀ ਪੀ ਉਹਦੇ ਵਿੱਚ ਓਨਟੈਰੀਓ ਤੇ ਕਿਊਬੈਕ ਦੀ ਇੱਕ ਵਾਰ ਫਿਰ ਝੰਡੀ ਹੈ। ਔਰ ਉਹ ਝੰਡੀ ਹੋਣੀ ਵੀ ਸੀ ਕਿਉਂਕਿ ਜਿਹੜੇ ਪਾਰਟੀ ਦੇ ਜਿੰਨੇ ਐਮ ਪੀ ਸਾਹਿਬਾਨ ਜਿੱਤੇ ਸਨ ਉਹਨਾਂ ਦੇ ਵਿੱਚ ਮੰਤਰੀ ਮੰਡਲ ਜਿਹੜਾ ਉਹ ਗਠਨ ਕੀਤਾ ਜਾਣਾ ਸੀ, ਹੁਣ ਜਿੱਥੇ ਉਹ ਜਿੱਤਿਆ ਹੀ ਕੋਈ ਨਹੀਂ ਆ ਤੇ ਉੱਥੋਂ ਫਿਰ ਹੁਣ ਉਹ ਕਰਨ ਵੀ ਕੀ। ਸੋ ਇਹ ਥੋੜ੍ਹਾ ਜਿਹਾ ਜੀ ਵੀ ਓਨਟੈਰੀਓ ਦੇ ਵਿੱਚੋਂ ਤੇ ਕਿਊਬੈਕ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਉਹ ਮੰਤਰੀ ਮੰਡਲ ਦੇ ਵਿੱਚ ਲਏ ਗਏ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਜੀ ਮੈਂਬਰ ਪਾਰਲੀਮੈਂਟ ਸਾਹਿਬਾਨ ਜਿਹੜੇ ਨਵੇਂ ਚੁਣੇ ਗਏ ਸੀ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੈ। 338 ਐਮ ਪੀ ਸਾਹਿਬਾਨਾਂ ਦਾ ਸਹੁੰ ਚੁੱਕ ਸਮਾਗਮ ਜੀ ਪੜਾਅਵਾਰ ਇਹ ਓਟਵਾ ਦੇ ਵਿੱਚ ਅੱਜ ਦੀ ਘੜੀ ਵੀ ਚੱਲ ਰਿਹਾ। ਅੱਜ ਵੀ ਸਾਨੂੰ ਪਤਾ ਕਾਫੀ ਸਾਰੇ ਐਮ ਪੀ ਸਾਹਿਬਾਨ ਜਿਹੜੇ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਪਿਛਲੇ ਹਫ਼ਤਿਆਂ ਤੋਂ ਇਹ ਪ੍ਰੋਸੈਸ ਜਾਰੀ ਹੈ। 98 ਜਿਹੜੇ ਐਮ ਪੀ ਸਾਹਿਬਾਨ ਨਵੇਂ ਚੋਣ ਹੋ ਕੇ ਜਗਰਾਜ ਗਏ ਸੀਗੇ ਉਹਨਾਂ ਦੇ ਲਈ ਓਰੀਐਂਟੇਸ਼ਨ ਸੈਸ਼ਨ ਹੈ ਜਿਹੜਾ ਉਹ ਵੱਖਰੇ ਤੌਰ 'ਤੇ ਵੀ ਹੋ ਚੁੱਕਾ ਕਿਉਂਕਿ ਜਿਹੜਾ ਨਵਾਂ ਵਿਅਕਤੀ ਚੋਣ ਹੋ ਕੇ ਜਾਂਦਾ ਹੈ ਉਹਨੂੰ ਫਿਰ ਸਾਰਾ ਪ੍ਰੋਸੈਸ ਸਮਝਾਉਣਾ ਹੁੰਦਾ ਵੀ ਐਮ ਪੀ ਦੀਆਂ ਰਿਸਪੋਂਸੀਬਿਲਿਟੀਜ਼ ਕੀ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਵੀ ਸਾਰਾ ਉਹ ਕੰਸਟੀਚੁਐਂਸੀ ਦਾ ਆਫਿਸ ਤੇ ਓਟਵਾ ਦੇ ਵਿੱਚ ਕੈਪੀਟਲ ਪਾਰਲੀਮੈਂਟ ਹਿੱਲ ਦੇ ਵਿੱਚ ਜਿਹੜਾ ਆਪਣਾ ਆਫਿਸ ਆ ਉਸ ਨੂੰ ਚਲਾਉਣਾ ਹੁੰਦਾ, ਬਾਕੀ ਸਾਰੇ ਉਹਨੂੰ ਥੋੜ੍ਹਾ ਜਿਹਾ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਬਾਕੀ ਅਜੀ ਵੀ ਸਮੇਂ ਦੇ ਲਿਹਾਜ਼ ਦੇ ਨਾਲ ਨਵੇਂ ਐਮ ਪੀ ਸਾਹਿਬਾਨ ਜਿਹੜੇ ਨੇ ਉਹ ਕਾਫੀ ਕੁਝ ਸਿੱਖਦੇ ਵੀ ਨੇ ਤੇ ਅਜੇ ਇਹ ਦੱਸਦੀ ਹੈ ਜੀ ਵੀ ਜਿਹਨਾਂ ਨੇ ਸਹੁੰ ਨਹੀਂ ਚੁੱਕੀ ਉਹ ਚਿੱਠੀਆਂ ਦੇਣ ਦੇ ਕਾਬਲ ਅਜੇ ਐਮ ਪੀ ਸਾਹਿਬਾਨ ਨਹੀਂ ਹੋਏ। ਸਾਨੂੰ ਕਾਫੀ ਸਾਰੇ ਐਮ ਪੀ ਸਾਹਿਬਾਨ ਜਿਹੜੇ ਸ਼ਿਕਵਾ ਕਰ ਰਹੇ ਆ ਕਿ ਜਿਵੇਂ ਬਹੁਤ ਸਾਰੇ ਜਿਹੜੇ ਹੋਰ ਰਾਈਡਿੰਗਸ ਦੇ ਵਿੱਚੋਂ ਬਾਹਰਲੇ ਹਲਕਿਆਂ 'ਚੋਂ ਵੀ ਲੋਕ ਸਾਨੂੰ ਫੋਨ ਕਰਕੇ ਚਿੱਠੀਆਂ ਦੀ ਮੰਗ ਕਰਦੇ ਨੇ ਵੀ ਅਜੇ ਅਸੀਂ ਚਿੱਠੀ ਦੇਣ ਜੋਗੇ ਹੈ ਨਹੀਂ ਗੇ, ਥੋੜ੍ਹਾ ਜਿਹਾ ਸਰੋਤਿਆਂ ਨੂੰ ਜ਼ਰੂਰ ਦੱਸ ਦਿਓ। ਸੋ ਜਿਹੜੇ ਐਮ ਪੀ ਸਾਹਿਬਾਨ 'ਚ ਸਹੁੰ ਚੁੱਕ ਸਮਾਗਮ ਉਹਨਾਂ ਦਾ ਨਹੀਂ ਹੋਇਆ ਬਕਾਇਦਾ ਤੌਰ ਓਫੀਸ਼ੀਅਲੀ ਉਹਨਾਂ ਦਾ ਕੰਸਟੀਚੁਐਂਸੀ ਆਫਿਸ ਜਿਹੜਾ ਉਹ ਅਜੇ ਕਈਆਂ ਦਾ ਨਹੀਂ ਵਰਕ ਕਰ ਰਿਹਾ, ਸੋ ਇਸ ਕਰਕੇ ਚਿੱਠੀਆਂ ਦੇਣ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਜੀ।
ਜੀ, ਸੋ ਜੋਲ ਸਾਹਿਬ ਇਸ ਦੇ ਨਾਲ ਨਾਲ ਜੇ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ ਨੇ ਸਪੋਰਟ ਜੇ ਨਹੀਂ ਲਈ ਤਾਂ ਕਿੰਨਾ ਚਿਰ ਸਰਕਾਰ ਆ ਜਿਹੜੀ ਉਹ ਚੱਲੇਗੀ?
ਜਿਹੜਾ ਜੀ ਇਹ ਡਿਪੈਂਡ ਕਰਦਾ ਹੁੰਦਾ ਮਾਈਨੋਰਟੀ ਗਵਰਨਮੈਂਟ ਦੇ ਵਿੱਚ ਵੀ ਜਿਹੜੀ ਆਪੋਜੀਸ਼ਨ ਆ ਉਹ ਕਿੰਨੀ ਸਟਰੋਂਗ ਆ, ਹੈ ਨਾ ਜੀ। ਸੋ ਆਪੋਜੀਸ਼ਨ ਜਿਹੜੀ ਜਿੰਨੀ ਵੀਕ ਹੋਏਗੀ ਓਨਾ ਹੀ ਮਾਈਨੋਰਟੀ ਗਵਰਨਮੈਂਟ ਜਿਹੜੀ ਆ ਉਸ ਨੂੰ ਕੋਈ ਖਤਰਾ ਨਹੀਂ ਹੋਵੇਗਾ। ਸੋ ਹਾਲ ਦੀ ਘੜੀ ਇਹੀ ਲੱਗਦਾ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜਾ ਆਪਣਾ ਹੀ ਰੋਲ ਕਚੋਲ ਜਿਹੜਾ ਲੀਡਰਸ਼ਿਪ ਨੂੰ ਲੈ ਕੇ ਪੈਂਦਾ ਜਾ ਰਿਹਾ ਲੱਗਦਾ, ਅਪ੍ਰੈਲ ਮਹੀਨੇ ਤੱਕ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦਾ ਫੈਸਲਾ ਜਿਹੜਾ ਹੋਣਾ ਵੀ ਐਂਡਰੂ ਸ਼ੂਸਾ ਵੀ ਅੱਗੇ ਚੱਲਣਗੇ ਜਾਂ ਕੋਈ ਨਵਾਂ ਲੀਡਰ ਜਿਹੜਾ ਆਉਣਾ ਚਾਹੀਦਾ। ਇਸੇ ਤਰੀਕੇ ਦੇ ਨਾਲ ਐਨ ਡੀ ਪੀ ਵੀ ਅਜਿਹੀ ਸਿਚੁਏਸ਼ਨ ਦੇ ਵਿੱਚ ਅੱਜ ਨਹੀਂ ਲੱਗਦੀ ਵੀ ਉਹ ਤੁਰੰਤ ਜਿਹੜੀ ਹੈ ਇਲੈਕਸ਼ਨ ਅਫੋਰਡ ਕਰ ਸਕਦੇ ਹੋਣ। ਤੇ ਦੂਸਰੇ ਪਾਸੇ ਭਾਵੇਂ ਕਿ ਕਿਊਬੈਕ ਪ੍ਰੋਵਿੰਸ ਦੇ ਵਿੱਚ ਜਿਹੜੀ ਬਲਾਕ ਕਿਊਬੈਕ ਹੈ ਉਹ ਬੜੀ ਸਟਰੋਂਗ ਅਪੋਜੀਸ਼ਨ ਬਣ ਕੇ ਸਾਹਮਣੇ ਆਈ ਹੈ। ਇੱਕੋ ਹੀ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ 32 ਸੀਟਾਂ ਜਿੱਤ ਲਈਆਂ ਨੇ, ਐਨ ਡੀ ਪੀ ਨੇ ਪੂਰੇ ਦੇਸ਼ ਦੇ ਵਿੱਚੋਂ 24 ਜਿੱਤੀਆਂ ਨੇ। ਸੋ ਜਸਟਿਨ ਟਰੂਡੋ ਸਾਹਿਬ ਵੀ ਜਿਹੜੀ ਆ ਪਹਿਲ ਹੈ ਉਹ ਬਲਾਕ ਕਿਊਬੈਕ ਨੂੰ ਥੋੜ੍ਹੀ ਜ਼ਿਆਦਾ ਦਿੰਦੇ ਲੱਗਦੇ ਹੈ। ਸੋ ਲੱਗ ਰਿਹਾ ਜੀ ਵੀ 2-2.5 ਸਾਲ ਤੱਕ ਇਸ ਤਰ੍ਹਾਂ ਦੀ ਜੇ ਸਿਚੁਏਸ਼ਨ ਬਣੀ ਰਹੀ ਤੇ ਇਸ ਸਰਕਾਰ ਨੂੰ ਕੋਈ ਬਹੁਤ ਵੱਡਾ ਖਤਰਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇੱਕ ਸਟਰੋਂਗ ਮਾਈਨੋਰਟੀ ਗਵਰਨਮੈਂਟ ਹੈ ਜੀ।
ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ, ਥੈਂਕ ਯੂ, ਧੰਨਵਾਦ। ਔਰ ਮੇਰੇ ਨਾਲ ਨਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ, ਵੈਲਕਮ ਟੂ ਦੀ ਸ਼ੋ ਜੀ, ਐਨ ਗੋਇਟ ਪਲੀਜ਼।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਆਫਟਰਨੂਨ ਜੀ। ਅੱਜ ਆਪਾਂ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਦੇ ਬਾਰੇ, ਉਹਨਾਂ ਭੈਣ ਭਰਾਵਾਂ ਦੇ ਬਾਰੇ ਜਿਨ੍ਹਾਂ ਤੇ ਕਿਸੇ ਕਾਰਨ ਕਰਕੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਜਿਵੇਂ ਕਿ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੜ੍ਹ ਗਏ ਹੈਗੇ ਆ ਤੇ ਉਹਨੂੰ ਆਪਾਂ ਕਿਵੇਂ ਡੀਲ ਕਰ। ਤੇ ਬਾਕੀ ਤੁਹਾਨੂੰ ਪਤਾ ਹੈ ਸਿੱਧੂ ਸਾਹਿਬ ਕਿ ਇਸ ਕੰਟਰੀ ਦੇ ਵਿੱਚ ਹਰ ਚੀਜ਼ ਕ੍ਰੈਡਿਟ ਦੇ ਨਾਲ ਚੱਲਦੀ ਹੈ ਤੇ ਕ੍ਰੈਡਿਟ ਬਹੁਤ ਇੰਪੋਰਟੈਂਟ ਆ ਉਹਨੂੰ ਸੰਭਾਲ ਕੇ ਰੱਖਣਾ। ਸੋ ਅਗਰ ਤੁਹਾਡੇ ਕੋਲ ਘਰ ਹੈਗਾ ਤੇ ਘਰ ਦੇ ਵਿੱਚ ਐਕੁਇਟੀ ਹੈਗੀ ਆ, ਆਪਾਂ ਕੋਈ ਨਾ ਕੋਈ ਤੁਹਾਡੇ ਵਾਸਤੇ ਹੱਲ ਕੱਢ ਕੇ ਜ਼ਰੂਰ ਦੇ ਸਕਦੇ ਹਾਂ। ਪਹਿਲੀ ਗੱਲ ਹੁੰਦੀ ਹੈ ਜੀ, ਸਾਰੇ ਜਿਹੜੇ ਕਰਜ਼ੇ ਹੈਗੇ ਆ ਉਹਨਾਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਤੁਹਾਡੀ ਮੌਰਗੇਜ ਦੇ ਵਿੱਚ ਆਪਾਂ ਉਹਨਾਂ ਨੂੰ ਤਬਦੀਲ ਕਰ ਸਕਦੇ ਹੁੰਦੇ ਹਾਂ, ਜਿਹਨੂੰ ਆਪਾਂ ਰੀਫਾਈਨੈਂਸਿੰਗ ਕਹਿੰਦੇ ਹੈਗੇ ਹਾਂ। ਉਹਦੇ ਨਾਲ ਤੁਹਾਨੂੰ ਕਾਫ਼ੀ ਸੇਵਿੰਗ ਹੋ ਜਾਂਦੀ ਹੈ ਕਿਉਂਕਿ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਕਾਫ਼ੀ ਘੱਟ ਜਾਂਦਾ ਹੈਗਾ ਜੀ। ਦੂਸਰੀ ਗੱਲ ਹੁੰਦੀ ਹੈ, ਕਿਸੇ ਕਾਰਨ ਕਰਕੇ ਜਿਹੜੀ ਰੀਫਾਈਨੈਂਸਿੰਗ ਹੈ ਉਹ ਨਹੀਂ ਹੋ ਸਕਦੀ ਜਾਂ ਨਹੀਂ ਕਰਨੀ ਚਾਹੁੰਦੇ, ਤਾਂ ਜਿਹੜੀ ਤੁਹਾਡੀ ਐਗਜਿਸਟਿੰਗ ਮੌਰਗੇਜ ਚੱਲੀ ਆ ਰਹੀ ਹੈ ਪੁਰਾਣੀ ਜਿਹੜੀ ਹੈਗੀ ਤੁਹਾਡੀ, ਉਹਨੂੰ ਉਸੇ ਤਰ੍ਹਾਂ ਰਹਿਣ ਦਿੰਦੇ ਹਾਂ। ਉਹਦੇ ਨਾਲ ਨਾਲ ਆਪਾਂ ਤੁਹਾਨੂੰ ਤੁਹਾਡੇ ਘਰ ਦੇ ਉੱਪਰ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹੁੰਦੇ ਹਾਂ, ਅਤੇ ਉੱਥੋਂ ਫਿਰ ਪੈਸੇ ਚੱਕ ਕੇ ਆਪਾਂ ਜਿਹੜੇ ਹੈਗੇ ਜੀ ਤੁਹਾਡੇ ਜਿਹੜੇ ਡੈਬਟਸ ਹੈ ਉਹਨਾਂ ਨੂੰ ਆਪਾਂ ਪੇ ਕਰ ਸਕਦੇ ਹਾਂ। ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਇੰਪਰੂਵ ਹੋ ਜਾਏਗਾ ਅਤੇ ਤੁਹਾਨੂੰ ਕਾਫ਼ੀ ਇੰਟਰਸਟ ਦੇ ਵਿੱਚ ਸੇਵਿੰਗ ਹੋ ਸਕਦੀ ਹੈ। ਅਤੇ ਜੇਕਰ ਇਹ ਦੋਨੋਂ ਚੀਜ਼ਾਂ ਕਿਸੇ ਕਾਰਨ ਕਰਕੇ ਰੀਫਾਈਨੈਂਸਿੰਗ ਅਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਵਰਕਆਊਟ ਕਰਦੀਆਂ, ਤਾਂ ਕੁਝ ਕੁ ਕੇਸਿਸ ਦੇ ਵਿੱਚ ਜਿਹੜੀ ਜੀ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਸਿੱਧੂ ਸਾਹਿਬ, ਹਰ ਕਿਸੇ ਇੰਡੀਵਿਜੁਅਲ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ ਤੇ ਉਹਨਾਂ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਦੀ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਕੱਢ ਕੇ ਜ਼ਰੂਰ ਦੇ ਸਕਦੇ ਹਾਂ। ਕਿਸੇ ਨੇ ਮੰਨ ਲਓ $50,000 ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਤਕਰੀਬਨ $1,500 ਦੇ ਆਸ ਪਾਸ ਭੈਣ ਭਰਾ ਦੀ ਮਿਨੀਮਮ ਪੇਮੈਂਟ ਕਰਦੇ ਆ ਮੰਥਲੀ। ਦੂਸਰੇ ਪਾਸੇ ਇਹਨਾਂ ਤਿੰਨਾਂ 'ਚੋਂ ਕੋਈ ਵੀ ਆਪਸ਼ਨ ਆਪਟ ਕਰਦੇ ਹਾਂ ਆਪਾਂ, ਤੇ ਉਹਦੀ ਜਿਹੜੀ $50,000 ਦੇ ਪਿੱਛੇ ਕਿਸ਼ਤ ਹੈ ਜੀ ਆਪਣਾ $225 ਤੋਂ ਲੈ ਕੇ ਤਕਰੀਬਨ $450-500 ਦੇ ਆਸ ਪਾਸ ਤੱਕ ਰਹਿ ਸਕਦੀ ਹੈ। ਉਹਦੇ ਨਾਲ ਆਪਾਂ ਨੂੰ ਤਕਰੀਬਨ $1,000 to $1,250 ਮਹੀਨੇ ਦੀ ਸੇਵਿੰਗ ਹੋ ਸਕਦੀ ਹੈ, ਕੈਸ਼ ਫਲੋ ਫ੍ਰੀ ਹੋ ਸਕਦਾ ਹੈ। ਤੁਹਾਡੀ ਇਸ ਤਰ੍ਹਾਂ ਦੀ ਕੋਈ ਡੈਟ ਦੀ ਸਿਚੁਏਸ਼ਨ ਬਣੀ ਹੋਈ ਹੈ, ਤੁਹਾਡੇ ਕੋਲ ਘਰ ਹੈਗਾ, ਜ਼ਰੂਰ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਸੈਲਫ ਇੰਪਲਾਇਡ ਹੋ, ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਤੁਹਾਨੂੰ ਮੌਰਗੇਜ ਲੈਣ 'ਚ ਕੋਈ ਪਰੇਸ਼ਾਨੀ ਆ ਰਹੀ ਹੈ, ਕ੍ਰੈਡਿਟ ਖਰਾਬ ਹੋ ਗਿਆ, ਜਾਂ ਤੁਹਾਨੂੰ ਐਮਰਜੈਂਸੀ ਪੈਸੇ ਦੀ ਜ਼ਰੂਰਤ ਪੈਗੀ ਹੈ, ਘਰ ਹੈਗਾ, ਨਵੇਂ ਆਏ ਹੋ ਕੈਨੇਡਾ 'ਚ, ਫਸਟ ਟਾਈਮ ਬਾਇਰ ਹੋ, ਬਿਲਕੁਲ ਮੈਨੂੰ ਸੰਪਰਕ ਕਰ ਸਕਦੇ ਹੋ ਜੀ। ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਹਾਨੂੰ ਹਾਂ ਕਹਾਂਗੇ, ਤੁਹਾਡਾ ਮੌਰਗੇਜ ਦਾ ਕੰਮ ਸਮੇਂ ਸਿਰ ਕਰਵਾ ਕੇ ਦੇਵਾਂਗੇ। ਜ਼ਿਆਦਾ ਜਾਣਕਾਰੀ ਦੇ ਲਈ ਨੰਬਰ ਹੈ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
ਧੰਨਵਾਦ ਜੀ। ਪ੍ਰੋ ਸਟਾਰ ਟਰੱਕ ਲਿਊਬ ਹਫ਼ਤੇ ਦੇ 7 ਦਿਨ ਓਪਨ ਰਹਿੰਦੇ ਨੇ। ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ ਤੁਸੀਂ, ਸੇਫਟੀ ਸਟਿੱਕਰ ਲਵਾਓ ਤੁਸੀਂ, ਔਰ ਬੰਟੀ ਜੀ ਦਾ ਨਿੱਘਾ ਸੁਭਾਅ ਨਿੱਘੇ ਨਿੱਘੇ ਪਾਣੀ ਨਾਲ ਤੁਹਾਡਾ ਟਰੱਕ ਧੋਂਦੇ ਨੇ। ਔਰ ਨੰਬਰ ਹੈ 905-400-5710, 905-400-5710 'ਤੇ ਕਾਲ ਕੀਤੀ ਜਾ ਸਕਦੀ ਹੈ। ਡਾਕਟਰ ਕੁਮਾਰ ਜੀ ਦਾ ਨੰਬਰ ਨੋਟ ਕਰ ਲਓ ਜੇ ਤੁਸੀਂ ਸ਼ਰਾਬ ਫੀਮ ਡੋਡੇ ਭੁੱਕੀ ਛੱਡਣੀ ਚਾਹੁੰਦੇ ਹੈ, ਜਾਂ ਫਿਰ ਤੁਹਾਡਾ ਕੋਈ ਜੋੜਾਂ ਦਾ ਦਰਦ ਹੈ, ਗੁਪਤ ਇਲਾਜ ਕਰਾਉਣਾ ਚਾਹੁੰਦੇ ਤੁਸੀਂ ਕੋਈ, ਔਰ ਨੰਬਰ ਹੈ 416-425-0138, 416-425-0138 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਮੇਰੇ ਨਾਲ ਹਾਜ਼ਰ ਨੇ ਮਨਦੀਪ ਜੀ। ਮਨਦੀਪ ਜੀ, ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ
ਜੀ। ਔਰ ਗੱਲਬਾਤ ਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ, ਔਰ ਖਬਰਾਂ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਆ ਜਿਹਦੇ 'ਤੇ ਨਿਗਾਹ ਟਿੱਕੀ ਹੋਈ ਸੀ, ਨਿਗਾਹ ਕਾਹਦੀ ਟਿੱਕਣੀ, ਪਹਿਲਾਂ ਹੀ ਪਤਾ ਸੀ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਆ ਐਸ ਜੀ ਪੀ ਸੀ ਦੇ ਪ੍ਰਧਾਨ ਬਣਨਗੇ, ਔਰ ਸੁਖਬੀਰ ਬਾਦਲ ਜੀ ਬਣਾਉਣਗੇ, ਔਰ ਇਹ ਤਾਂ ਖਬਰ ਸੀ ਪਰ ਖਬਰ ਦੇ ਵਿਚਲੀ ਖਬਰ ਆ ਜਿਹੜੀ ਉਹ ਕੀ ਹੈ ਸਾਹਮਣੇ ਆਈ?
ਖਬਰ ਦੇ ਵਿਚਲੀ ਖਬਰ ਤਾਂ ਇਹ ਸਾਹਮਣੇ ਆਈ ਹੈ ਕਿ ਜੋ ਆਪਾਂ ਕੱਲ ਚਰਚਾ ਕਰਦੇ ਸੀਗੇ ਕਿ ਜੇਬ ਚੋਂ ਪਰਚੀ ਨਿਕਲਣੀ ਹੈ ਸੁਖਬੀਰ ਸਿੰਘ ਬਾਦਲ ਹੋਣਾ ਦੀ, ਤਾਂ ਉਸਦੇ ਉੱਪਰ ਨਾਮ ਦੀ ਮੋਹਰ ਕਿਹਦੀ ਲੱਗੀ ਹੋਣੀ ਹੈ, ਤੇ ਉਹ ਤਿੰਨ ਨਾਮ ਸਾਹਮਣੇ ਆ ਰਹੇ ਸੀ ਜਿਹਦੇ ਵਿੱਚ ਸਭ ਤੋਂ ਮੋਹਰਲੀ ਕਤਾਰ ਦੇ ਵਿੱਚ ਨਾਮ ਸੀਗਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਣਾ ਦਾ। ਵਿਵਾਦਾਂ ਤੋਂ ਦੂਰ ਰਹੇ ਨੇ ਥੋੜਾ ਜਿਹਾ, ਤੇ ਪਿਛਲੇ ਸਾਲ ਇਹਨਾਂ ਨੇ ਕੰਮ ਕੀਤੇ ਆ ਜਿਹੜੇ ਲੋਕਾਂ ਦੇ ਵਿੱਚ ਦਿਖਾਏ ਗਏ ਆ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਉਹਨਾਂ ਮਨਾਇਆ, ਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਨਾਲ ਰੱਖੀਆਂ ਗਈਆਂ। ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਆਪਣੇ ਦਰਸ਼ਕਾਂ ਦੇ ਲਈ ਕਿ ਇਹ ਚੋਣਾਂ ਜਿਹੜੀਆਂ ਹੋਈਆਂ ਨੇ ਇਹ ਚੋਣਾਂ ਕੋਈ ਆਮ ਚੋਣਾਂ ਨਹੀਂ ਗੀਆਂ, ਇਹ ਸਿਰਫ ਤੇ ਸਿਰਫ ਜਿਹੜੀ ਇਸ ਸੰਸਥਾ ਦੇ ਉੱਪਰ ਪਾਰਟੀ ਭਾਰੂ ਆ, ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਓ ਕਿ ਬਾਦਲ ਪਰਿਵਾਰ ਭਾਰੂ ਆ, ਉਸ ਪਰਿਵਾਰ ਨੇ ਆਪਣਾ ਇੱਕ ਬੰਦਾ ਇਲੈਕਟ ਕੀਤਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਆਮ ਚੋਣਾਂ ਜਿਹੜੀਆਂ ਹੁੰਦੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਚੋਣਾਂ ਨਹੀਂ ਹੋਈਆਂ, ਉਹ ਚੋਣਾਂ ਤੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਫਰਕ ਆ, ਜ਼ਮੀਨ ਆਸਮਾਨ ਦਾ ਫਰਕ ਆ। ਇਹ ਤਾਂ ਐਵੇਂ ਆ ਕਿ ਜਿਵੇਂ ਸਕੂਲ ਕਾਲਜ ਦਾ ਕੋਈ ਪ੍ਰਧਾਨ ਬਣਾਉਣਾ ਹੁੰਦਾ ਤੇ ਕੋਈ ਮੋਢੀ ਆ ਕੇ ਉਹਦੇ ਗੱਲ 'ਚ ਪੰਨਾ ਪਾ ਕੇ ਕਹਿ ਦਿੰਦਾ ਕਿ ਭਾਈ ਤੂੰ ਪ੍ਰਧਾਨ ਹੈ ਤੋ ਅੱਜ ਤੋਂ ਤੂੰ ਪ੍ਰਧਾਨ ਰਹੇਗਾ, ਸਕੂਲ ਕਾਲਜ ਇਸ ਤਰ੍ਹਾਂ ਹੁੰਦਾ ਜੋ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਬਾਦਲ ਪਰਿਵਾਰ ਦੇ ਵੱਲੋਂ ਸਰੋਪਾ ਪਾ ਦਿੱਤਾ ਜਾਂਦਾ, ਪਰਚੀ ਦੇ ਉੱਤੇ ਨਾਂ ਲਿਖ ਕੇ ਲੋਕਾਂ ਦੇ ਅੱਗੇ ਜਾਗ ਜ਼ਾਹਰ ਕਰ ਦਿੱਤਾ ਜਾਂਦਾ। ਪਰ ਜਿਹੜੀਆਂ ਆਮ ਚੋਣਾਂ ਨੇ ਉਹ ਆਮ ਚੋਣਾਂ ਹਰ ਹਲਕੇ ਦੇ ਵਿੱਚ ਹੁੰਦੀਆਂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈਆਂ। ਸ਼ਾਇਦ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਚੇਤਾ ਵੀ ਭੁੱਲ ਗਿਆ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਆਮ ਚੋਣਾਂ ਹੁੰਦੀਆਂ ਨੇ। ਹਰ ਹਲਕੇ ਦੇ ਵਿੱਚੋਂ ਉਸ ਸੰਸਥਾ ਦਾ ਜਿਹੜਾ ਆ ਉਹ ਮੈਂਬਰ ਚੁਣਿਆ ਜਾਂਦਾ। ਉਸ ਤੋਂ ਬਾਅਦ ਇਹ ਸਾਰੇ ਮੈਂਬਰ ਜਿਹੜੇ ਜਿੱਤ ਕੇ ਜਾਂਦੇ ਆ ਉਹ ਮੈਂਬਰ ਸੰਸਥਾ ਦੇ ਵਿੱਚ ਐਸ ਜੀ ਪੀ ਸੀ ਦੇ ਵਿੱਚ ਉਹ ਇਲੈਕਟ ਹੁੰਦੇ ਆ। ਪਰ ਇਹਨਾਂ ਦੇ ਵੱਲੋਂ ਮੈਂਬਰ ਆਪਣੇ ਵੱਲੋਂ ਹੀ 185 ਜਿਹੜੇ ਆ ਉਹ ਬਣਾਏ ਗਏ ਆ। ਉਹ ਆਮ ਚੋਣਾਂ ਨਹੀਂ ਹੋਈਆਂ, ਇਹ ਸਿਰਫ ਤੇ ਸਿਰਫ ਇੱਕ ਸਰੋਪਾ ਪਾਊ ਰਸਮ ਹੋਈ ਆ ਜਿਹਦੇ ਵਿੱਚ ਨਾਮ ਆਇਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਣਾ ਦਾ। ਹੁਣ ਜੇ ਆਪਾਂ ਕੰਮਾਂ ਦੇ ਉੱਪਰ ਝਾਤ ਮਾਰ ਲਈਏ, 2015 ਦੇ ਵਿੱਚ ਸਭ ਤੋਂ ਵੱਡੀ, ਮੈਨੂੰ ਲੱਗਦਾ ਕਿ ਅਗਲੇ ਸਾਲ ਨਾ 2020 ਦੇ ਵਿੱਚ ਇਸ ਸੰਸਥਾ ਨੂੰ ਬਣੇ ਹੋਏ 100 ਸਾਲ ਹੋ ਜਾਣਾ, ਸ਼ਤਾਬਦੀ ਆ ਜਾਣੀ ਆ। ਮੈਨੂੰ ਲੱਗਦਾ ਕਿ ਇਸ 100 ਸਾਲ ਦੇ ਵਿੱਚ ਬੜੇ ਵੱਖਰੇ ਵੱਖਰੇ ਪੜਾਅ ਆਏ ਹੋਣਗੇ, ਚਾਹੇ 84 ਦਾ ਮਾਮਲਾ ਲੈ ਲਓ, ਚਾਹੇ 95 ਲੈ ਲਓ, ਚਾਹੇ ਹੋਰ ਵੱਖਰੇ ਵੱਖਰੇ ਧਾਰਮਿਕ ਜਿਹੜੇ ਮੁਸ਼ਕਲਾਂ ਜਿਹੜੀਆਂ ਨੇ ਸੰਸਥਾ ਦੇ ਉੱਪਰ ਆਈਆਂ ਹੋਣਗੀਆਂ। ਪਰ ਸਭ ਤੋਂ ਵੱਡੀ ਮੈਨੂੰ ਜਿਹੜੀ ਸਮੱਸਿਆ ਲੱਗਦੀ ਆ ਜਾਂ ਸਭ ਤੋਂ ਵੱਡਾ ਸੰਕਟ 2015-14-16 ਦੇ ਵਿੱਚ ਜਿਹੜਾ ਆਇਆ ਉਹ ਆਇਆ ਸੀਗਾ ਗੁਰੂ ਸਾਹਿਬ ਦੀ ਬੇਦਬੀ। ਬੇਦਬੀ ਦੇ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਸਭ ਤੋਂ ਵੱਡਾ ਮੁੱਦਾ ਇਹ ਸੀਗਾ ਉਸ ਵੇਲੇ ਦਾ ਜਿਹਦੇ ਕਰਕੇ ਅਕਾਲੀ ਦਲ ਨੂੰ ਆਪਣੀ ਸੱਤਾ ਆਪਣੇ ਹੱਥੋਂ ਗਵਾਉਣੀ ਪਈ। ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਂ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਸੀਗੀ। ਉਦੋਂ ਗੁਰਬਚਨ ਸਿੰਘ ਹੋਣੀ ਪ੍ਰਧਾਨ ਸੀਗੇ ਇਸ ਸੰਸਥਾ ਦੇ, ਤਾਂ ਉਹਨਾਂ ਦੇ ਵੱਲੋਂ ਆਪਣੀ ਕੁਰਸੀ ਛੱਡ ਦਿੱਤੀ ਗਈ। ਉਸ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਣਾਇਆ ਗਿਆ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸੀਗੀ, ਸਭ ਤੋਂ ਵੱਡਾ ਜਿਹੜਾ ਸੰਕਟ ਸਿੱਖ ਜਗਤ ਦੇ ਉੱਤੇ ਆਇਆ ਸੀਗਾ, ਮਨਾਂ ਦੇ ਵਿੱਚ ਰੋਸ ਹੈ, ਅਜੇ ਵੀ ਰੋਸ ਹੈ ਜਦੋਂ ਉਸ ਦਿਨ ਨੂੰ ਯਾਦ ਕਰਦੇ ਹਾਂ ਕਿ ਗਲੀ ਦੇ ਵਿੱਚ ਪੰਨਿਆਂ ਨੂੰ ਰੋਲਿਆ ਗਿਆ ਸਾਡੇ ਗੁਰੂ ਸਾਹਿਬ ਦੇ ਅੰਗਾਂ ਨੂੰ, ਕਿ ਉਹਨਾਂ ਦੇ ਕਾਤਲਾਂ ਨੂੰ ਫੜਿਆ ਗਿਆ। ਕੀ ਤੁਸੀਂ ਜਿਹੜੀ ਅੱਜ ਖੁਸ਼ੀਆਂ ਮਨਾ ਰਹੇ ਹੋ, ਲੱਡੂ ਵੰਡ ਰਹੇ ਹੋ, ਕੀ ਤੁਸੀਂ ਉਹ ਕਾਤਲਾਂ ਨੂੰ ਫੜ ਕੇ ਅੰਦਰ ਦੇ ਦਿੱਤਾ? ਨਹੀਂ ਦਿੱਤਾ। ਉਹ ਸਿਰਫ ਤੇ ਸਿਰਫ ਇਸ ਕਰਕੇ ਨਹੀਂ ਦਿੱਤਾ ਕਿ ਇਸ ਸਰਮੌਰ ਸੰਸਥਾ ਨੂੰ, ਸਿੱਖਾਂ ਦੀ ਜਿਹੜੀ ਸਰਮੌਰ ਸੰਸਥਾ ਹੈ ਉਹਨੂੰ ਇੱਕ ਅਸੀਂ ਆਪਣੀ ਰਾਜਨੀਤਿਕ ਪਾਰਟੀ ਨੇ ਆਪਣੀ ਹੱਥਾਂ ਦੀ ਕੱਟਪੁਤਲੀ ਬਣਾ ਕੇ ਰੱਖ ਲਿਆ। ਚਾਹੇ ਮੈਂ ਬਾਦਲ ਪਰਿਵਾਰ ਦਾ ਸਿੱਧੇ ਤੌਰ ਦੇ ਉੱਪਰ ਨਾਂ ਲੈ ਸਕਦਾ, ਕਿਉਂਕਿ ਇਹ ਪਰਨਾ ਪਾਊ ਰਸਮ ਜਿਹੜੀ ਹੈਗੀ ਆ ਇਹ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਕੰਮਾਂ ਦੇ ਵੱਲ ਕਿਸੇ ਦਾ ਧਿਆਨ ਨਹੀਂ। ਹਾਲਾਂਕਿ ਜਿਹੜਾ 550 ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਸੀ, ਤਾਂ ਉਹਦੇ ਵਿੱਚ ਇਹਨਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਣਾ ਨੇ 12-13 ਕਰੋੜ ਰੁਪਏ ਦੀ ਸਟੇਜ ਵੱਖਰੀ ਬਣਾਈ, ਸਿਰਫ ਤੇ ਸਿਰਫ ਇਸ ਕਰਕੇ ਕਿ ਉੱਥੇ ਬਾਦਲ ਪਰਿਵਾਰ ਨੇ ਭਾਸ਼ਣ ਦੇਣਾ ਸੀਗਾ। ਹਾਲਾਂਕਿ ਇੱਕ ਸਟੇਜ ਵੀ ਲੱਗ ਸਕਦੀ ਸੀਗੀ, ਦੋ ਸਟੇਜਾਂ ਲਾਉਣੀਆਂ ਪਈਆਂ। ਤਾਂ ਵੱਖਰੇ ਵੱਖਰੇ ਪੈਸੇ, ਜਿਹੜੇ ਪੈਸੇ ਗੁਰੂ ਘਰ ਦੀ ਗੋਲਕ 'ਚ ਜਾਂਦੇ ਆ, ਜਿਹੜੇ ਪੈਸੇ ਤੁਸੀਂ ਮੇਰੇ ਵਰਗੇ ਜਾਂ ਹੋਰ ਸੰਗਤਾਂ ਚੜ੍ਹਾਉਂਦੀਆਂ ਨੇ, ਉਹ ਪੈਸਿਆਂ ਦਾ ਅਸੀਂ ਦੁਰਉਪਯੋਗ ਕੀਤਾ, ਵੱਖਰੀਆਂ ਵੱਖਰੀਆਂ ਸਟੇਜਾਂ ਬਣਾਈਆਂ ਗਈਆਂ। ਸਰਕਾਰ ਨੇ ਆਪਣੇ ਤੌਰ ਦੇ ਉੱਪਰ ਪਤਾ ਨਹੀਂ ਕੀ ਕੁਝ ਕੀਤਾ, ਸਿੰਗਰ ਲਾ ਤੇ ਇਹ ਕਰ ਲਿਆ, ਉਹ ਕਰ ਲਿਆ, ਪਰ ਜਿਹੜਾ ਅਸਲ ਇਤਿਹਾਸ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਣਦਾ ਸੀਗਾ। ਇਸ ਵੱਡੀ ਸ਼ਤਾਬਦੀ ਨੂੰ ਮਨਾਉਣਾ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੀ ਛਵੀ ਜਾਣੀ ਚਾਹੀਦੀ ਸੀਗੀ ਕਿ ਸਾਨੂੰ ਅਗਲੇ 50 ਸਾਲ ਤੱਕ ਯਾਦ ਰਹਿੰਦੀ, ਜੋ 1969 ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੋਏ। ਪਰ ਇਸ ਵਾਰ ਕੁਝ ਨਹੀਂ ਦੇਖਣ ਨੂੰ ਮਿਲਿਆ। ਮੈਂ 13-14 ਦਿਨ ਸੁਲਤਾਨਪੁਰ ਲੋਧੀ ਵਿੱਚ ਰਿਹਾ, ਕੋਈ ਵੀ ਕੰਮ ਇਹੋ ਜਿਹਾ ਨਹੀਂ ਹੋਇਆ, ਕੋਈ ਵੀ ਅਸੀਂ ਸਿੱਖਿਆ ਉੱਥੋਂ ਅਜਿਹੀ ਨਹੀਂ ਲਈ ਕਿ ਜਿਹੜੀ ਅਗਲੇ 50 ਸਾਲਾਂ ਤੱਕ ਅਸੀਂ ਯਾਦ ਰੱਖ ਸਕੀਏ। ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸਾਡੇ ਜਿਹੜੇ ਨਿਆਣੇ ਆ, ਜਿਹੜੇ ਜਵਾਕ ਆ, ਮੈਂ ਕਹਿੰਦਾ ਕਿ ਅਗਲੀ ਪੀੜ੍ਹੀ ਜਿਹੜੀ ਆਉਣੀ ਆ ਉਹਨਾਂ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ 10 ਗੁਰੂਆਂ ਦੇ ਨਾਮ ਨਹੀਂ ਯਾਦ ਹੋਣਗੇ। ਸਾਡੀ ਇੰਨੀ ਕਮਜ਼ੋਰ ਹੋ ਗਈ ਕਿ ਅਸੀਂ ਸਿੱਖਾਂ ਦੀ ਜਿਹੜੀ ਕਹਿ ਸਕਦੇ ਕਿ ਇਤਿਹਾਸ ਆ ਉਹਨੂੰ, ਇਤਿਹਾਸ ਨੂੰ ਇੰਨਾ ਮੋਲਡ ਕਰ ਰਹੇ ਹਾਂ, ਇਤਿਹਾਸ ਦੇ ਵਿੱਚ ਇੰਨਾ ਰਾਜਨੀਤਿਕਰਨ ਹੋ ਰਿਹਾ ਹੈ, ਉਸ ਨੂੰ ਪਿਛੋਕੜ ਉਸ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਊਗਾ। ਜੇ ਨਹੀਂ ਸੋਚਾਂਗੇ ਤੇ ਜਿਸ ਤਰੀਕੇ ਨਾਲ ਸਾਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜੇ ਅੰਗ ਫਟੇ ਸੀਗੇ ਗੁਰੂ ਸਾਹਿਬ ਦੇ, ਅੰਗਾਂ ਦੀ ਬੇਦ ਵੀ ਹੋਈ ਸੀਗੀ, ਉਹਨੂੰ ਭੁੱਲ ਜਾਓ। ਕਿਤੇ ਨਾ ਕਿਤੇ ਉੱਧਰ ਬਾਦਲ ਸਾਹਿਬ ਆਪਣੇ ਆਪ ਕਲੀਨ ਚਿੱਟਾਂ ਦੇ ਦਿੰਦੇ ਕੈਪਟਨ ਸਾਹਿਬ ਨੂੰ, ਤੇ ਕੈਪਟਨ ਸਾਹਿਬ ਆਪਣੇ ਆਪ ਕਲੀਨ ਚਿੱਟਾਂ ਦੇਈ ਜਾਂਦੇ ਆ ਬਾਦਲ ਪਰਿਵਾਰ ਨੂੰ, ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਦੇ ਆ। ਤਾਂ ਇਹ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਸਾਡੇ ਲਈ ਕਿ ਜਿਹੜੀਆਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਭਾਵਨਾਵਾਂ ਦਾ ਖਿਲਵਾੜ ਹੁੰਦਾ ਹੈ, ਤਾਂ ਦੂਜੇ ਪਾਸੇ ਅੱਜ ਜਿਸ ਤਰੀਕੇ ਨਾਲ ਖੁਸ਼ੀ ਮਨਾਈ ਗਈ ਤਾਂ ਮੈਨੂੰ ਜ਼ਰੂਰ ਲੱਗਦਾ ਕਿ ਇਹ ਖੁਸ਼ੀ ਨਹੀਂ ਹੈ, ਇਹ ਸਾਡੇ ਲਈ ਬੜੀ ਦੁਖਦਾਈ ਵਾਲੀ ਗੱਲ ਆ ਕਿ ਪ੍ਰਧਾਨ ਤੇ ਪ੍ਰਧਾਨ ਅਸੀਂ ਚੁਣੀ ਜਾ ਰਹੇ ਹਾਂ, ਪਰ ਜਿਹੜਾ ਸਾਡਾ ਕੰਮ ਹੈ ਅਸਲ ਦੇ ਵਿੱਚ ਉਹ ਅਸੀਂ ਕੰਮ ਨਹੀਂ ਕਰਦੇ ਪਏ।
ਸੋ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਸੁਪਰ ਫਾਸਟ ਟਰੱਕ ਲਾਈਨ ਕੰਪਨੀ ਹੈ, ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, ਔਰ ਨੰਬਰ ਹੈ 905-5526-70 905-500-2670 'ਤੇ ਸੰਪਰਕ ਕੀਤਾ ਜਾ ਸਕਦਾ। ਔਰ ਇਹਦੇ ਨਾਲ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਢਿੱਲੋਂ ਵੀਡੀਓ ਤੋਂ ਤੁਸੀਂ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਆ ਜਾਂ ਬਿਰਗਰਬਾਣੀ ਰੇਡੀਓ 'ਤੇ 905-204-1313 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਰੇਡੀਓ ਪ੍ਰੋਗਰਾਮ ਦੇ ਵਿੱਚ ਵਿਲੇਜ ਆਫ ਇੰਡੀਆ ਤੋਂ ਪਿਓਰ ਵੈਜੀਟੇਰੀਅਨ ਭੋਜਨ ਖਾਣਾ ਚਾਹੁੰਦੇ, ਬੈਠ ਕੇ ਖਾਣਾ ਹੋਵੇ, ਟੇਕ ਆਊਟ ਕਰਾਉਣਾ, ਅਤੇ 905-450-3333 'ਤੇ ਸੰਪਰਕ ਕੀਤਾ ਜਾ ਸਕਦਾ। ਮੇਰੀ ਲਾਈਨ ਆ ਜਿਹੜੀ ਉਹ ਫਰੈਂਡਸ ਫਰਨੀਚਰ 'ਤੇ ਮਿਲ ਚੁੱਕੀ ਹੈ, ਔਰ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ ਮੇਰੇ ਨਾਲ ਨੇ, ਔਰ ਰੇਡੀਓ ਪ੍ਰੋਗਰਾਮ ਦੇ ਵਿੱਚ ਲੱਗਦਾ ਮੈਨੂੰ ਅਵਤਾਰ ਜੀ ਹੋਣੀ ਲਾਈਨ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ। ਮੇਰੇ ਨਾਲ ਢਿੱਲੋਂ ਸਾਹਿਬ ਨੇ, ਢਿੱਲੋਂ ਸਾਹਿਬ ਵੈਲਕਮ ਟੂ ਦੀ ਸ਼ੋਅ।
ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਪਿਆਰ ਦੇ ਆਦਰ ਨਾਲ ਤੁਹਾਨੂੰ ਸਾਰਿਆਂ ਨੂੰ, ਸੋਤਿਆਂ ਨੂੰ, ਪੱਤਰਕਾਰ ਸਾਹਿਬ ਨੂੰ, ਤੇ ਬਾਕੀ ਜਿਹੜੀ ਗੱਲ ਪੱਤਰਕਾਰ ਸਾਹਿਬ ਨੇ ਕੀਤੀ ਆ ਮੈਂ ਇਹਦੇ ਨਾਲ 100% ਸਹਿਮਤ ਹਾਂਗਾ, ਕਿਉਂਕਿ ਦੋ ਐਗਜ਼ਾਮਪਲਾਂ ਇਹਦੀਆਂ ਮੈਂ ਵੀ ਦੇਣੀਆਂ ਚਾਹੁੰਦਾਗਾ। ਕਿਉਂਕਿ ਇੱਕ ਤਾਂ ਜਦੋਂ ਨਵੰਬਰ ਦਾ ਮਹੀਨਾ ਲੰਘਿਆ ਸੀਗਾ ਤੇ ਕਾਲਜ ਦੇ ਵਿੱਚ ਜਾ ਕੇ ਇੱਕ ਪੱਤਰਕਾਰ ਨੇ ਕਿੰਨੇ ਹੀ ਬੰਦਿਆਂ ਨੂੰ, ਬੱਚਿਆਂ ਨੂੰ ਪੁੱਛਿਆ ਸੀਗਾ ਜਾ ਕੇ ਵੀ ਨਵੰਬਰ 'ਚ ਕੀ ਹੋਇਆ ਸੀ, ਕੋਈ ਬੱਚਾ ਉਹਦਾ ਜਵਾਬ ਨਹੀਂ ਸੀ ਦੇ ਸਕਿਆ ਵੀ ਸਾਡੀ ਨਸਲ ਖੁਸ਼ੀ ਹੋਈ ਆ, 84 ਦੇ ਵਿੱਚ ਸਿੱਖਾਂ ਦਾ ਕਤਲ ਹੋਇਆ ਸੀਗਾ ਵੱਡੇ ਪੱਧਰ ਦੇ ਉੱਤੇ, ਤੇ ਦੂਜਾ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਬਣਾਈ ਜਾਂਦੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਉਦੋਂ ਸਕੂਲ ਦੇ ਬੱਚਿਆਂ ਨੂੰ ਜਾ ਕੇ ਜਿਹਨਾਂ ਦੇ ਪਟਕੇ ਬੰਨੇ ਹੋਏ ਸੀ ਉਹਨਾਂ ਨੂੰ ਪੁੱਛਿਆ ਸੀ ਵੀ ਗੁਰੂ ਨਾਨਕ ਦੇਵ ਕੌਣ ਸੀ, ਸਰਦਾਰਾਂ ਦੇ ਬੱਚੇ, ਸਿੱਖਾਂ ਦੇ ਬੱਚੇ ਜਿਹਨਾਂ ਦੇ ਪਰਨੇ ਪੱਗਾਂ ਬੰਨੀਆਂ ਹੋਈਆਂ ਸੀ, ਉਹ ਇਹ ਨਹੀਂ ਸੀ ਦੱਸ ਸਕੇ ਵੀ ਗੁਰੂ ਨਾਨਕ ਦੇਵ ਜੀ ਕੌਣ ਸੀਗੇ। ਕਿਉਂਕਿ ਇੱਥੇ ਫਿਰ ਜਿਹੜੀ ਘਾਟ ਹੈਗੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਦੀ ਘਾਟ ਹੈਗੀ, ਪ੍ਰਚਾਰ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਆ ਜੀ। ਬਸ ਮੈਂ ਤਾਂ ਇਹੀ ਕਮੈਂਟ ਕਰਨਾ ਸੀਗਾ, ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ ਤੁਹਾਡੀ,
ਧੰਨਵਾਦ। ਔਰ ਮਨਦੀਪ ਜੀ,
ਜੀ
ਸੋ ਅਗਲੀ ਅਗਲੀ ਗੱਲਬਾਤ ਤੇ ਝਾਤ ਮਾਰਦੇ ਆ,
ਮੈਂ ਅਗਲੀ 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 ਵੱਲ ਵੀ ਆਪਾਂ ਜਾਵਾਂਗੇ ਜੇ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਆਨ ਹੋਰ ਕਰਦਾ, ਕਿਉਂਕਿ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ, ਅੱਜ ਦਾ ਦਿਨ ਜਿਹੜਾ ਬਹੁਤ ਵੱਡਾ ਸੀਗਾ। ਜਿਵੇਂ ਢਿੱਲੋਂ ਸਾਹਿਬ ਹੋਣਾ ਨੂੰ ਵੀ ਆਖਿਆ ਕਿ ਪ੍ਰਚਾਰ ਨਹੀਂ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ, ਕਿਤੇ ਸਾਨੂੰ ਪਾਠ ਨਹੀਂ ਪੜਾਇਆ ਜਾਂਦਾ ਅੱਜ ਕੱਲ੍ਹ ਦੇ ਸਕੂਲਾਂ ਦੇ ਵਿੱਚ। ਅੱਜ ਕੱਲ੍ਹ ਦੇ ਪੰਜਾਬ ਦੇ ਸਕੂਲ ਤਾਂ ਇਹੋ ਜਿਹੇ ਹੋ ਗਏ ਕਿ ਜਿਨ੍ਹਾਂ ਵਿੱਚ ਕਹਿੰਦੇ ਕਿ ਤੁਸੀਂ ਜੇ ਪੰਜਾਬੀ ਬੋਲੀ ਤਾਂ ਅਸੀਂ ਤੁਹਾਡੇ ਉੱਤੇ ਫਾਈਨ ਲਾ ਦਿਆਂਗੇ। ਫਾਈਨ ਤਾਂ ਲੱਗਣਾ ਉਹ ਏਡੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਕਿ ਸਾਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ, ਨਾ ਸਾਨੂੰ ਇਤਿਹਾਸ ਸਾਡਾ, ਨਾ ਭੂਗੋਲ ਸਾਨੂੰ ਪੜਾਇਆ ਜਾ ਰਿਹਾ, ਇਹ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਤੇ ਸੋਚਣ ਦੀ ਲੋੜ ਆ।
ਮਨਦੀਪ ਜੀ, ਇਹ 44ਵਾਂ ਪ੍ਰਧਾਨ ਜਿਹੜਾ ਬਣਿਆ ਇਸ ਵਾਰ ਤੇ 3 ਵਾਰ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਬਣੇ ਨੇ, ਔਰ ਸਭ ਤੋਂ ਵਧੀਆ ਜਿਹੜੇ ਪ੍ਰਧਾਨ ਸੀ ਉਹ ਕੌਣ ਸੀ?
ਮੈਂ ਕਹਿੰਦਾ ਕਿ ਚਾਹੇ ਤੁਸੀਂ ਗੁਰਬਚਨ ਸਿੰਘ ਟੌੜਾ ਵੱਲ ਨਜ਼ਰ ਮਾਰ ਲਓ,
ਗੁਰਚਰਨ ਸਿੰਘ ਟੌੜਾ,
ਜੀ ਜੀ ਗੁਰਚਰਨ ਸਿੰਘ ਟੌੜਾ ਵੱਲ, ਮਾਸਟਰ ਤਾਰਾ ਸਿੰਘ ਹੋਣਾ ਦੇ ਵੱਲ ਮਾਰ ਲਓ, ਜਿਨ੍ਹਾਂ ਨੇ ਇਸ ਚੀਜ਼ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੱਢਿਆ ਗਿਆ ਸੀ, ਅਕਾਲੀ ਦਲ ਨੂੰ ਕੱਢਿਆ ਗਿਆ ਸੀਗਾ, ਪਰ ਅੱਜ ਦੀ ਤੁਸੀਂ ਇਹਨਾਂ ਦੀ ਦੇਖ ਲਓ ਕਿ ਇਹ ਬਣ ਕੇ ਰਹਿ ਗਿਆ ਆ। ਸਿਰਫ ਤੇ ਸਿਰਫ ਇੱਕ ਆਪਣੇ ਨਿੱਜੀ ਪਰਿਵਾਰਾਂ ਦੇ ਮਫਾਦਾਂ ਦੇ ਲਈ ਇਹ ਸਿਰਫ ਕੰਮ ਹੋ ਰਹੇ ਆ। ਚਾਹੇ ਤੁਸੀਂ ਸੁੰਦਰ ਸਿੰਘ, ਸਭ ਤੋਂ ਪਹਿਲੇ ਜਿਹੜੇ ਪ੍ਰਧਾਨ ਸੀਗੇ ਸੁੰਦਰ ਸਿੰਘ ਹੋਣੀ ਬਣੇ ਸੀਗੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਸੰਭਾਲਿਆ ਸੀਗਾ, ਜਿਨ੍ਹਾਂ ਨੇ ਵਾਕਈ ਆਪਣੇ ਪਰਿਵਾਰ ਨੂੰ ਪਿੱਛੇ ਰੱਖ ਕੇ, ਸਿੱਖਾਂ ਦੀ ਸਰਮੌਰ ਸੰਸਥਾ ਨੂੰ ਅੱਗੇ ਰੱਖ ਕੇ, ਜਿਨ੍ਹਾਂ ਨੇ ਸਿੱਖ ਧਰਮ ਦੇ ਲਈ ਜਾਂ ਸਿੱਖ ਪ੍ਰਚਾਰ ਦੇ ਲਈ ਬੜਾ ਵੱਡਾ ਕੰਮ ਕੀਤਾ ਸੀ, ਬੜਾ ਵੱਡਾ ਇਤਿਹਾਸ ਰਿਹਾ ਉਹਨਾਂ ਦਾ। ਪਰ ਅੱਜ ਦੇ ਜਿਹੜੇ ਪ੍ਰਧਾਨ ਆ, ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਪਰਨਾ ਪਵਾਊ ਰਸਮ ਹੈ, ਨਾ ਇਹਦੇ ਵਿੱਚੋਂ ਕੁਝ ਲੱਭਣਾ ਆ, ਨਾ ਕੁਝ ਇਹਦੇ ਵਿੱਚੋਂ ਕੁਝ ਸਾਨੂੰ ਹਾਸਲ ਹੋਣਾ, ਬਸ ਸਿਰਫ ਤੇ ਸਿਰਫ ਸਮਾਂ ਬਰਬਾਦ ਹੋਣਾ, ਪੈਸਾ ਬਰਬਾਦ ਹੋਣਾ, ਸਾਡੀ ਐਨਰਜੀ ਖਰਾਬ ਹੋਣੀ ਹੈ
ਜੀ। ਸੋ ਜਿਹੜੇ 6 ਵਾਰ ਮੱਕੜ ਸਾਹਿਬ ਬਣੇ ਨੇ ਜਾਂ ਫਿਰ 3 ਵਾਰ ਇਹ ਬੰਦੇ ਨੇ ਬਣੇ ਨੇ ਗੋਬਿੰਦ ਲੌਂਗੋਵਾਲ ਸਾਹਿਬ, ਇਹਨਾਂ ਦਾ ਫਿਰ ਤੁਸੀਂ ਇਹਨਾਂ ਨੂੰ ਕਿਹੜੇ ਐਂਗਲ ਤੋਂ ਦੇਖ ਰਹੇ ਹੋ?
ਦੇਖੋ ਇਹ ਬਣੇ ਨੀਗੇ, ਇਹਨਾਂ ਨੂੰ ਬਣਾਇਆ ਜਾਂਦਾ ਆ। ਚਾਹੇ ਤੁਸੀਂ ਅਵਤਾਰ ਸਿੰਘ ਮੱਕੜ ਹੋਣਾ ਦੀ ਗੱਲ ਕਰ ਲਓ, ਚਾਹੇ ਤੁਸੀਂ ਗੁਰਚਰਨ ਜਿਹੜੇ ਗੁਰਬਚਨ ਸਿੰਘ ਹੋਣੀ ਸੀਗੀ, ਚਾਹੇ ਤੁਸੀਂ ਉਹਨਾਂ ਦੀ ਗੱਲ ਕਰ ਲਓ, ਇਹਨਾਂ ਨੂੰ ਗੋਬਿੰਦ ਸਿੰਘ ਲੌਂਗੋਵਾਲ ਹੋਣੀ, ਇਹਨਾਂ ਨੂੰ ਬਣਾਇਆ ਗਿਆ ਆ, ਇਹਨਾਂ ਨੂੰ ਬਣਾਇਆ ਸਿਰਫ ਤੇ ਸਿਰਫ ਨਿੱਜੀ ਮੁਫਾਦਾਂ ਦੇ ਲਈ ਗਿਆ। ਮੈਂ ਜਿਵੇਂ ਪਹਿਲਾਂ ਕਿਹਾ ਕਿ ਆਮ ਚੋਣਾਂ ਨੀ ਗੀਆਂ, ਇਹ ਆਮ ਚੋਣਾਂ ਨੀ, ਜੇ ਆਮ ਚੋਣਾਂ ਹੁੰਦੀਆਂ ਤਾਂ ਉਹਦੇ ਵਿੱਚ ਅਸੀਂ ਪੰਜਾਬ ਦੀ ਰਾਏ ਨੂੰ, ਪੰਜਾਬ ਦੇ ਵੱਲੋਂ ਜਿਹੜਾ ਵੋਟ ਪਾਈ ਜਾਣੀ ਸੀਗੀ ਸਿੱਖ ਭਾਈਚਾਰੇ ਦੇ ਵੱਲੋਂ, ਅਸੀਂ ਉਹਦੇ ਉੱਪਰ ਮੋਹਰ ਲਾਉਂਦੇ। ਇਹ ਇੱਕ ਪਰਿਵਾਰ ਦੇ ਵੱਲੋਂ ਇਲੈਕਟ ਕੀਤੀ ਗਈ ਇੱਕ ਸੰਸਥਾ ਆ, ਇੱਕ ਇਲੈਕਟ ਕੀਤਾ ਗਿਆ ਬੰਦਾ ਆ, ਜਿਹੜਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੇ ਲਈ ਕੰਮ ਕਰੂਗਾ, ਸਿੱਖ ਧਰਮ ਦੇ ਲਈ ਬਿਲਕੁਲ ਕੰਮ ਨਹੀਂ ਕਰੂਗਾ। ਇੱਕ ਪਰਿਵਾਰ ਨੂੰ ਹੀ ਮੁੱਖ ਰੱਖ ਕੇ ਜਾਂ ਪਰਿਵਾਰ ਦੇ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਨੂੰ ਚਲਾਇਆ ਜਾਊਗਾ, ਚਾਬੀ ਦਿੱਤੀ ਜਾਊਗੀ ਤਾਂ ਉਹ ਉਸੇ ਤਰੀਕੇ ਨਾਲ ਖਿਡਾਉਣਾ ਜਿਹੜਾ ਆ ਨੱਚੂਗਾ, ਉਸੇ ਤਰੀਕੇ ਨਾਲ ਖਿਡਾਉਣਾ ਉਹ ਆਪਣੇ ਮੂੰਹ ਚੋਂ ਸ਼ਬਦ ਕੱਢੂਗਾ, ਸਿਰਫ ਤੇ ਸਿਰਫ ਇੱਕ ਪਰਿਵਾਰ ਦੇ ਲਈ।
ਜੀ ਸੋ ਕੁਇਕ ਇੱਕ ਮਿੰਟ ਦੇ ਵਿੱਚ ਅਸੀਂ ਕਵਰ ਕਰਾਂਗੇ ਜਿਹੜੀ ਸਿਟੀ ਸੈਂਟਰ ਘਟਾਲਾ ਬਰੀ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੇ ਸਾਥੀ।
1144 ਕਰੋੜ ਦਾ 2006 ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀਗਾ, ਪਰ ਕਰਦੇ ਕਰਾਉਂਦੇ ਇਹ ਮਾਮਲੇ ਦੇ ਵਿੱਚ ਸਾਰੇ ਦੇ ਸਾਰੇ ਲੋਕ ਬਰੀ ਹੋ ਚੁੱਕੇ ਆ। 36 ਲੋਕਾਂ ਦੇ ਉੱਪਰ ਇਹ ਕੇਸ ਦਰਜ ਸੀਗਾ, ਜਿਨ੍ਹਾਂ ਵਿੱਚੋਂ 5 ਰੱਬ ਨੂੰ ਪਿਆਰੇ ਹੋ ਗਏ, 31 ਰਹਿ ਗਈ ਸੀ, 31 ਨੂੰ ਅੱਜ ਜੱਜ ਸਾਹਿਬ ਨੇ ਬਰੀ ਕਰ ਦਿੱਤਾ, ਕੈਪਟਨ ਅਮਰਿੰਦਰ ਸਿੰਘ ਸਣੇ ਉਹਨਾਂ ਨੂੰ ਬਰੀ ਕਰ ਦਿੱਤਾ। ਮੈਂ ਕਹਿੰਦਾ ਵੀ ਬਰੀ ਕਰਤਾ ਕੋਈ ਗੱਲ ਨਹੀਂ, ਪਰ ਜਿਹੜਾ 1144 ਕਰੋੜ ਦਾ ਘਪਲਾ ਸੀਗਾ ਉਹ 1144 ਕਰੋੜ ਸਾਡਾ ਕਿੱਥੇ ਆ? ਉਸ ਵਿੱਚ ਕੋਈ ਨਾ ਕੋਈ ਤਾਂ ਦੋਸ਼ੀ ਹੋਊਗਾ ਹੀ ਨਾ। ਇੱਕ ਸਰਕਾਰ ਆਉਂਦੀ ਹੈ ਉਹ ਕੇਸ ਦਰਜ ਕਰ ਦਿੰਦੀ ਹੈ, ਦੂਜੀਆਂ ਸਰਕਾਰਾਂ ਆਉਂਦੀਆਂ ਨੇ ਉਹ ਆਪਣੇ ਕੇਸ ਜਿਹੜੇ ਆ ਦਫਾ ਦਫਾ ਕਰਾ ਲੈਂਦੀਆਂ, ਬਰੀ ਕਰਾ ਲੈਂਦੇ। ਮੈਂ ਕੋਰਟ ਦੇ ਚੈਲੰਜ ਨੂੰ ਬਿਲਕੁਲ ਨਹੀਂ, ਜਿਹੜਾ ਕੋਰਟ ਦੇ ਵੱਲੋਂ ਦਿੱਤੀ ਗਈ ਕਾਰਵਾਈ ਆ ਉਹਦੇ ਤੋਂ ਮੈਂ ਚੈਲੰਜ ਨਹੀਂ ਕਰ ਰਿਹਾ, ਪਰ ਮੈਂ ਇਹ ਪੁੱਛਣਾ ਚਾਹੁੰਦਾ ਸਿਰਫ ਕਿ 1144 ਕਰੋੜ ਰੁਪਏ ਦਾ ਜਿਹੜਾ ਘਵਲਾ ਸੀਗਾ ਉਹ ਕਿਹਨੇ ਕੀਤਾ? ਬਰੀ ਸਾਰੇ ਦੋਸ਼ੀ ਹੋ ਗਏ ਇਹਦੇ ਵਿੱਚੋਂ, ਮੈਨੂੰ ਕੋਈ ਇਹਦੇ ਨਾਲ ਗਿਲਾ ਨਹੀਂ, ਪਰ 1144 ਕਰੋੜ ਸਾਡਾ ਗਿਆ ਗਿਆ ਕਿੱਥੇ ਆ? ਇਹਦਾ ਜਵਾਬ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਦੇਣਗੇ, ਹਾਲਾਂਕਿ ਕਹਿ ਰਹੇ ਨੇ, ਬੈਂਸ ਸਾਹਿਬ ਕਹਿ ਰਹੇ ਨੇ ਕਿ ਹੁਣ ਮੈਂ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਜਾਊਂਗਾ।
ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਔਰ ਥੈਂਕ ਯੂ ਵੈਰੀ ਮੱਚ, ਔਰ ਕੱਲ੍ਹ ਨੂੰ ਫਿਰ ਗੱਲਬਾਤ ਕਰਾਂਗੇ। ਥੈਂਕ ਯੂ,
ਧੰਨਵਾਦ।
ਔਰ ਐਚ ਕੇ ਟਾਇਰ ਦੇ ਬੂਟਾ ਚਾਲ ਜੀ ਦਾ ਨੰਬਰ ਨੋਟ ਕਰੋ ਤੁਸੀਂ, ਜੇ ਤੁਸੀਂ ਟਾਇਰ ਪਾਉਣੇ ਚਾਹੁੰਦੇ ਆਪਣੇ ਮਨਪਸੰਦ ਦੇ, ਅਤੇ ਨੰਬਰ ਆ 647-246-4600 'ਤੇ ਸੰਪਰਕ ਕੀਤਾ ਜਾ ਸਕਦਾ। ਫਰੈਂਡਸ ਆਫ ਫਰਨੀਚਰ ਨੇ ਆਪਣੇ ਭਾਰੀ ਸੇਲ ਲਾਈ ਹੋਈ ਆ ਫਰਨੀਚਰ 'ਤੇ, ਤੁਸੀਂ ਕਿਸੇ ਵੀ ਕਿਸਮ ਦਾ ਫਰਨੀਚਰ ਖਰੀਦਣਾ ਚਾਹੁੰਦੇ ਆ, ਡਾਇਨਿੰਗ ਸੈੱਟ ਖਰੀਦਣੇ ਚਾਹੁੰਦੇ ਆ, ਸੋਫਾ ਸੈੱਟ, ਬੈਡਰੂਮ ਸੂਈਟ ਖਰੀਦਣੀ ਚਾਹੁੰਦੇ ਆ, ਜਾਂ ਫਿਰ ਕਾਫੀ ਟੇਬਲ ਖਰੀਦਣੇ ਚਾਹੁੰਦੇ ਆ, ਤਾਂ ਤੁਸੀਂ ਇੱਕੋ ਹੀ ਛੱਤ ਵੱਲੋਂ ਫਰੈਂਡਸ ਆਫ ਫਰਨੀਚਰ ਮਾਲ 'ਤੇ ਜਾਣਾ ਪਵੇਗਾ, ਤੁਹਾਨੂੰ 905-792-9455 'ਤੇ ਸੰਪਰਕ ਕੀਤਾ ਜਾ ਸਕਦਾ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਆ ਮਹਿਕ ਰੇਡੀਓ 'ਤੇ ਜਾਂ ਮਹਿਕ ਟੈਲੀਵਿਜ਼ਨ 'ਤੇ, 24 ਘੰਟੇ 7 ਦਿਨ ਟੈਲੀਵਿਜ਼ਨ ਹਾਜ਼ਰ ਹੈ, ਔਰ ਪ੍ਰੋਪਰ ਤਰੀਕੇ ਨਾਲ ਤੁਹਾਡਾ ਬਿਜ਼ਨਸ ਪ੍ਰਮੋਟ ਕੀਤਾ ਜਾਊਗਾ। ਔਰ ਤੁਸੀਂ ਐਡਵਰਟਾਈਜ਼ਮੈਂਟ ਕਰਨ ਵਾਸਤੇ ਇੱਕੋ ਹੀ ਨੰਬਰ ਨੋਟ ਕਰ ਲਓ, 416-302-3600 'ਤੇ ਇੱਥੇ ਮੈਨੂੰ ਦੇ ਦਿਓ ਇਜਾਜ਼ਤ। ਔਰ ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਇਹੀ ਹੈ 416-302-3600। ਹੁਣ ਸੋਢੀ ਨਾਗਰਾ ਸਾਹਿਬ ਪ੍ਰੋਗਰਾਮ ਪੇਸ਼ ਕਰਨਗੇ, ਰੱਬ ਰਾਖਾ, ਸਤਿ ਸ੍ਰੀ ਅਕਾਲ।
ਪਿਆਰ ਬਸ ਇਹੀ ਜਾਣਦਾ, ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ, ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ। ਉਹ ਦੁਨੀਆ ਤੇ ਐਸੀ ਕੋਈ ਸ਼ੈਰੀ ਜੱਟੀਏ ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ, ਉਹ ਦੁਨੀਆ ਤੇ ਐਸੀ ਕੋਈ ਸ਼ੈਰੀ ਜੱਟੀਏ ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ, ਉਹ ਦੁਨੀਆ ਤੇ ਐਸੀ ਕੋਈ ਸ਼ੈਰੀ ਜੱਟੀਏ। ਹੋ ਤੇਰੇ ਬਾਰੇ ਜੱਟੀ ਇਹੀ ਸੋਚ ਰੱਖੀਆ, ਹੋਰਾਂ ਬਾਰੇ ਫੀਲਿੰਗ ਦਾ ਰੋਗ ਰੱਖੀਆ, ਤੇਰੇ ਬਾਰੇ ਗੱਲ ਮੈਨੂੰ ਜਰੀ ਜਾਣੀ ਨੀ, ਤੇਰੀ ਸੇਫਟੀ ਦੇ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
Can you describe Popeyes in just 2 words?
Bold and spicy.
Oy hoy!
Kamal! Kamal!
Chaska maska!
Aandhi Toofan!
Mirch masala! Ab enjoy kijiye special $30 holiday feast.
To yara, ho jaye Popeyes dobara.
Popeyes, love that chicken.
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6478436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4163803-1043। ਦ ਬਲਾਈਂਡ ਸ਼ੇਡਸ ਆਊਟਲੈਟ .com।
ਤੁਸੀਂ ਸਾਰੇ ਤਿਆਰ ਹੋ?
ਹਾਂਜੀ,
ਅਸੀਂ ਸਾਰਾ ਸਾਲ ਇਸ ਦਿਨ ਦਾ ਇੰਤਜ਼ਾਰ ਕੀਤਾ। ਸੇਲ ਵਿੱਚ ਤੁਸੀਂ ਕੀ ਖਰੀਦਣਾ ਚਾਹੋਗੇ?
ਡਾਈਨਿੰਗ ਸਵੀਟ, ਮੈਟਰਸ,
ਸਵੀਟ। ਚਲੋ ਫਿਰ ਸੋਨੀ ਫਰਨੀਚਰ ਦੀ ਬਲੈਕ ਫ੍ਰਾਈਡੇ ਸੇਲ ਤੇ।
ਸੋਨੀ ਫਰਨੀਚਰ ਨੇ ਸਾਲ ਦੀ ਸਭ ਤੋਂ ਵੱਡੀ ਸੇਲ ਲਗਾ ਦਿੱਤੀ ਹੈ, ਬਲੈਕ ਫ੍ਰਾਈਡੇ ਸੇਲ। ਸਾਰੇ ਫਰਨੀਚਰ ਤੇ ਲਓ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ।